اپنا کاسا پھیلا کے کہنے لگے اے خدایا اج اپنے لئی نہیں گرو نانک نرنکاری لئی تیرے در تو منگن واسطے آیا دنیا دیا چیزاں نہیں مانک موتی رتن لال کچھ نہیں منگن واسطے آیا تو درویشی دتی ہے غربت دتی ہے کاکے تے کڑاکے فاقے دتے نے سارا کوئی تیرے بلوں دتا منصور ہے پر اج تیرے در تو غریبی منگن واسطے آیا اگر حلیمی منگن واسطے آیا اور وہ بھی حضرت بابا نانک دیو جی واسطے منگن واسطے آیا جیڑا جواب خدا بند کریم نے فقیر نو دتا حضور جنم ساکھی دے کرتا منگدے نے کہ اکال پرخ واہگرو جی نے خدا بند کریم نے اس فقیر نو جواب وچ آکھیا اے فقیر نانک نرنکاری نو تین حصے غریبی تے پہلا ہی میں دے چکا ہاں باقی یا چوتھا حصہ پئی ہوئی ہے اے وی لے جا تے جا بابے نانک دے قدماں وچ پیٹ کر دے پیار لکھو بھائی صاحب گرداس جی کہندے بابا پیدا سچ کھنڈ نوند نام غریبی پائی پاری کری تپسیا وڈے پاگ ہر سیو بن آئی پائی سا پائی گرداس جی تائیوں گرو گھر وچ نمبر گھر وچ غریبی پروان ہے ناریاں نو کوئی تھاں نہیں انکاریاں لی کوئی گنجائش نہیں ہاں کہندے نے ایویں ہنومان نے او سارا سندور ہی لے لیا ہنومان دے تھے سے او سستی جی چیز سندور آ گیا او اپنے شریر تے سر تے لتاں تے پیراں تے منہ تے سندور ہی ملی پھردا ہے پر ایک واری آکھو کھ تانوں گرو گوبند سنگھ صاحب انہاں نے حکم کیتا نہیں سندور اصل ٹکا نہیں سور بیرتا دی نشانی سور بیر دے اپنے خون دے ٹکے نے سور بیر دی اصل ہولی جیڑی ہے او دے اپنے خون دے نال اے بد فاگ کرپانن کھیلے دسم گرنتھ گرو گوبند سنگھ جی مہاراج ایتھے بھی کہہ رہے نے میدان جنگ دے اندر سور بیر جیڑے نے رنگ میدان جنگ دے رنگ دے اندر سرنگ سریشت رنگ خون دے وچ کلکی اوتار وچ رہا ہے پھر رہا ہے دشمنا نو سور بیران نو تیر لگدے نے نیجے لگدے نے کرپانا دے وار لگدے نے گولیاں دے وار لگدے نے زخم لگدے نے خون دیاں جو تتیریاں تاراں چھڑ دیاں نے انہاں دے نال کلکی اوتار دے کپڑے او دے وستر رنگی لال سرخ ہو چکے نے
گہے بان کرپان بکھے نہ ڈریو
گہے بان کرپان بکھے نہ ڈریو ہن ایتھے ہاتھ شبد وچ نہیں آیا ہاتھ شبد ارتھ کرن ویلے لگایا جا سکے گا گہے بان کرپان بکھے نہ ڈریو ہاتھ دے بھے وچ تیر تے کرپان پکڑ کے میدان جنگ دے اندر کلکی اوتار کسے پرکار بھی اس جنگی بار افریقن کالے بہادر تو ڈریا گھبرایا نہیں بڑے غصے نال کلکی اوتار نے میدان جنگ دے اندر وچترتا الوکک آشچرج جنگ کیتا اور اپنے استراں ششتراں دے نال ایویں سور بیراں دے شریراں تے زخم کیتے جویں چترکاری کر دتی ہووے جویں کوئی تصویر بنا دتی ہووے اس طریقے نال کر ہاک ہتھیار انیک طرح ہاک مار کر کے للکار کے آواز دے کے بےنت ہتھیار کلکی اوتار نے اپنے شریر تے تارن کیتے پہنے
رن رنگ ہٹھی کر کوپ پر
تے میدان جنگ دے اندر جیڑے ہٹھیلے لوگ سن جیڑے ایک قدم بھی پیچھا نہیں سن ہندے اتے سور بیڑاں دے ششتر استر اپنے مکھ تے سہار دے سن کہندے نے انہاں دے اوپر غصہ کر کے کلکی اوتار پے گئے انہاں نوں ہلان لئی انہاں نوں گران لئی پیچھے پجان لئی
گہ پان کرپان ندان پھرے
ندان اپنے ہاتھ وچ ہن پان شبد ورت دتا ہے پان ہاتھ وچ پان ہاتھ نوں ورنن کردے نے نمو پان پانے جاپ ساہے پان ہاتھ ایتھے حضور ورنن کر رہے نے اپنے ہاتھ وچ کرپان پکڑ کے ندان انت دے موقع تے اخیرلے موقع تے پیڑے آپس وچ جنگ کرن لگ پے جوجن لگ پے
رن جوج لڑے پھرتے نہ پھرے
کہندے نے رن جوج میں رہ میدان جنگ وچ جوج کے شہید ہو کے مرتا گئے شریر تے تیاگ دتا انہوں نے پھرتے نہ پھرے موڑے ہوئے او جنگ والوں واپس نہ موڑے پھرتے نہ پھرے شبد کو ہی ہے ایہو ہی ٹکسال دی ارتھ کرن دی پرمپرا ہندی سی جتھے ایکو ہی ارتھ بھاو والے شبد آ جان انہوں نے وکھرے وکھرے طریقے دے نال جیویں موتیاں دی مالا بنان والا سونے دے زیور بنان والا ایک ایک موتی نو تھان تھان تے ایس طریقے دے نال سیٹ کردا ہے فٹ کر دیندا ہے کہ اودی شوبھا ہوندی ہے ਇਵੇਂ ਟਕਸਾਲ ਦੇ ਵਿਦਵਾਨ ਅਰਥ ਕਰਨ ਦੇ ਮੌਕੇ ਤੇ ਉਹਨਾਂ ਇੱਕੋ ਜਿਹੇ ਅੱਖਰਾਂ ਨੂੰ ਐਸੇ ਤਰੀਕੇ ਨਾਲ ਉਹਦਾ ਅਰਥ ਬਿਆਨ ਕਰਦੇ ਸਨ ਕਿ ਉਹ ਸੁੰਦਰ ਪ੍ਰਤੀਤ ਹੁੰਦਾ ਸੀ। ਫਿਰ ਤੇ ਨਾ ਫਿਰੇ, ਫਿਰਨਾ ਵੀ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ, ਆਨ ਸਗਲ ਬਿਦਕਾਮ ਨਾਵੇ ਹਰ ਹਰ ਨਾਮ ਤੇ ਆਇਆ, ਤਾਤੇ ਮੋਏ ਧਾਰੀ ਓਡ ਗੋਪਾਲ ਤਨਾਸਰੀ ਮਹੱਲਾ ਪੰਜਵਾਂ। ਫਿਰਦਿਆਂ ਫਿਰਦਿਆਂ ਤੇ ਫਿਰੇ ਦਾ ਅਰਥ ਵੀ ਮੁੜਨਾ ਹੈ, ਜਿਸ ਕੇ ਜੀ ਤਿਨੈ ਹੀ ਫੇਰੇ ਆਪੇ ਭਇਆ ਸਹਾਈ, ਅਚਜ ਕੀਆ ਕਰਨਾ ਹਾਰੇ ਨਾਨਕ ਸੱਚ ਵਡਿਹਾਈ। ਤਨਾਸਰੀ ਮਹੱਲਾ ਪੰਜਵਾਂ ਕਹਿੰਦੇ ਨੇ ਫੇਰੇ ਮੋੜੇ ਵਾਪਸ, ਇੱਥੇ ਕਹਿ ਰਹੇ ਨੇ ਫਿਰਤੇ ਨਾ ਫਿਰੇ, ਜਿਹੜੇ ਮੋੜੇ ਹੋਏ ਵੀ ਨਾ ਮੁੜੇ, ਫਿਰਤੇ ਫਿਰੇ ਜਿਹੜੇ ਮੋੜੇ ਹੋਏ, ਬਥੇਰੇ ਹੱਥ ਜੋੜੇ, ਕਿਉਂਕਿ ਮੈਦਾਨੀ ਜੰਗ ਦੇ ਅੰਦਰ ਜਿਸ ਮੌਕੇ ਤੇ ਵੀ ਕੋਈ ਸਿਪਾਹੀ ਜਾਣ ਲੱਗਦਾ, ਜੰਗ ਹੈ ਹੀ ਐਸੀ ਚੀਜ਼, ਮਾਂ ਪੁੱਤਰ ਨੂੰ ਰੋਕਦੀ, ਪੁੱਤਰ ਨਾ ਜਾ, ਜੰਗ ਹੋ ਰਿਹਾ। ਪਰ ਪੁੱਤਰ ਕਹਿੰਦਾ ਮੈਂ ਮਜ਼ਬੂਰ ਹਾਂ, ਮੈਂ ਪ੍ਰਾਪਤ ਕੀਤਾ ਇਸ ਮੌਕੇ ਵਾਸਤੇ ਹੀ ਪ੍ਰਾਪਤ ਕੀਤਾ, ਮੇਰਾ ਜੀਵਨ ਆਪਣੇ ਦੇਸ਼ ਦੀ ਰੱਖਿਆ ਲਈ ਆਪਣੇ ਮਾਲਕ ਵਾਸਤੇ ਅਰਪਣ ਹੋ ਚੁੱਕਾ। ਪਰ ਫਿਰ ਵੀ ਮਾਂ ਕਹਿੰਦੀ ਪੁੱਤਰ ਜੰਗ ਹੋ ਰਿਹਾ, ਲੜਾਈ ਹੋ ਰਹੀ ਹੈ, ਤੂੰ ਨਾ ਜਾ। ਬਹਾਦਰ ਪੁੱਤਰ ਕਹਿੰਦਾ ਮਾਂ ਜੀ, ਉਹ ਵੀ ਤੇਰੇ ਕਿਸੇ ਤੇਰੀ ਵਰਗੇ ਮਾਂ ਦੇ ਪੁੱਤਰ ਨੇ ਜਿਹੜੇ ਅੱਗੇ ਮੁਕਾਬਲਾ ਕਰ ਰਹੇ ਨੇ ਤੇ ਜੂਝ ਰਹੇ ਨੇ, ਇਸ ਲਈ ਮੈਦਾਨ ਹੈ ਜੰਗ। ਐਸਾ ਹੀ ਹੁੰਦਾ ਜਿਸ ਵੇਲੇ ਕੋਈ ਚੜ੍ਹਦੀ ਜਵਾਨੀ ਵਿੱਚ ਭਰਾ ਵੀਰ ਜਾਣ ਲੱਗੇ, ਫਿਰ ਭੈਣ ਕਹਿੰਦੀ ਭਾਜੀ ਨਾ ਜਾਓ, ਵੀਰ ਜੀ ਨਾ ਜਾਓ, ਲੜਾਈ ਹੋ ਰਹੀ ਹੈ, ਤੁਸੀਂ ਅੱਗੇ ਨਾ ਜਾਓ। ਤੇ ਫਿਰ ਭਰਾ ਰੁਕਦੇ ਨਹੀਂ, ਆਪਣੀ ਮੰਜ਼ਲ ਤੇ ਬਹਾਦਰਾਨਾ ਦਲੇਰਾਨਾ ਤਰੀਕੇ ਨਾਲ ਚੱਲਦੇ ਨੇ। ਔਰ ਜੰਗ ਹੋ ਰਿਹਾ ਹੋਵੇ ਤੇ ਪਿੱਛੋਂ ਬੁਲਾਵਾ ਆ ਜਾਵੇ ਤੇ ਫਿਰ ਕੋਈ ਪਤੀ ਜਾਣ ਲੱਗੇ, ਪਤਨੀ ਵੀ ਹੱਥ ਜੋੜ ਕੇ ਕਹਿੰਦੀ ਹੈ ਜੀ ਨਾ ਜਾਓ, ਤੁਹਾਨੂੰ ਕੁਝ ਨਾ ਹੋ ਜਾਵੇ, ਤੁਹਾਡੀ ਜ਼ਿੰਦਗੀ ਦੇ ਨਾਲ ਮੇਰਾ ਜੀਵਨ ਸਾਂਝਾ ਹੈ, ਬੱਚਿਆਂ ਦੀ ਜ਼ਿੰਦਗੀ ਹੈ, ਕੀ ਹੋਵੇਗਾ। ਪਰ ਬਹਾਦਰ ਫਿਰਤੇ ਨਾ ਫਿਰੇ, ਕਿਸੇ ਦੇ ਮੋੜੇ ਹੋਏ ਵੀ ਮੁੜਦੇ ਨਹੀਂ, ਉਹ ਆਪਣੀ ਜ਼ਿੰਮੇਦਾਰੀ ਅਦਾ ਕਰਦੇ ਨੇ ਜੀ।
ਉਹ ਮੰਡੀ ਜਨ ਕੋਰ ਕਮੰਡ ਅਟਾ
ਕਹਿੰਦੇ ਨੇ ਘਟਾ, ਮੰਡੀ ਜਨ ਕੋਰ ਕਮੰਡ ਘਟਾ ਕਹਿੰਦੇ ਨੇ, ਘਟਾ ਬਦਲਾਂ ਦੀਆਂ ਜਿਹੜੀਆਂ ਕਮੰਡ ਵਾਲੀਆਂ ਬਹੁਤ ਹੀ ਕਾਲੀਆਂ ਕਾਲੀਆਂ ਘਟਾਵਾਂ ਜਿਹੜੀਆਂ ਨੇ, ਉਹ ਘੁਲ ਘੁਲ ਕੇ ਭਿਆਨਕ ਘਟਾਵਾਂ ਜਿਹੜੀਆਂ ਨੇ, ਬੜੇ ਮਾਨ ਨਾਲ ਕਾਲੀ ਦੇ ਨਾਲ ਕਹਿੰਦੇ ਜਿਵੇਂ ਉਮੜੀਆਂ ਝੁਕੀਆਂ ਹੋਈਆਂ ਹੋਣ, ਇਵੇਂ ਸੂਰਬੀਰ ਘਮੰਡੀ ਜਿਹੜੇ ਨੇ। ਕਹਿੰਦੇ ਨਾ ਸੀ ਫਲਾਣਾ ਬੜਾ ਘਮੰਡੀ ਹੈ ਜੀ, ਗੱਲ ਕਰਨੀ ਉਹਨੂੰ ਬੜਾ ਘਮੰਡ ਹੈ, ਕਿਸੇ ਨਾਲ ਗੱਲਬਾਤ ਹੀ ਨਹੀਂ ਕਰਦਾ। ਹਾਂਜੀ, ਅਰਧ ਕੀਤੀ ਜਾ ਰਹੀ ਸੀ, ਹਜ਼ੂਰ ਇੱਥੇ ਵਰਣਨ ਕਰ ਰਹੇ ਨੇ ਕਮੰਡੀ ਸੂਰ ਕਮੰਡ ਵਾਲੇ ਮਾਨ ਵਾਲੇ ਜਿਹੜੇ ਸੂਰਬੀਰ ਨੇ, ਉਹਨਾਂ ਦੀਆਂ ਫੌਜਾਂ ਮਾਨੋ ਜਿਵੇਂ ਬਦਲਾਂ ਦੀਆਂ ਘਟਾਵਾਂ ਜਿਹੜੀਆਂ ਨੇ, ਘੁਲ ਘੁਲ ਕੇ ਝੁਕੀਆਂ ਹੋਈਆਂ ਹੋਣ, ਜਾਣੋ ਇਸ ਤਰੀਕੇ ਨਾਲ ਸੂਰਬੀਰਾਂ ਦੀਆਂ ਫੌਜਾਂ ਇੱਕ ਦੂਸਰੇ ਦੇ ਆਹਮੋ ਸਾਹਮਣੇ ਚੁੱਕ ਚੁੱਕ ਕੇ ਆ ਰਹੀਆਂ ਨੇ ਔਰ ਮੁਕਾਬਲਾ ਕਰ ਰਹੀਆਂ ਹਨ।
ਚਮਕੰਤ ਕਿਰਪਾਨ ਸੋਭੇ ਛਟਾ,
ਉਹਨਾਂ ਦੇ ਵਿੱਚ ਕਿਉਂਕਿ ਬਦਲਾਂ ਦੀ ਤਸ਼ਬੀਹ ਉਪਮਾ ਦੇ ਰਹੇ ਨੇ, ਉਹਨਾਂ ਦੁਸ਼ਮਣਾਂ ਦੀਆਂ ਫੌਜਾਂ ਰੂਪ ਘਟਾਵਾਂ ਦੇ ਵਿੱਚ ਸੂਰਬੀਰਾਂ ਦੀਆਂ ਚਮਕੰਤ ਕਿਰਪਾਨ ਸੋਭੇ ਛਟਾ, ਮਾਨੋ ਆਕਾਸ਼ ਦੇ ਵਿੱਚ ਜਿਸ ਪ੍ਰਕਾਰ ਬਿਜ ਬਿਜਲੀ ਦੀ ਛਟਾ, ਉਹ ਲੰਬੀ ਦੀ ਜਿਹੜੀ ਧਾਰ ਹੁੰਦੀ ਹੈ, ਇਕਦਮ ਬਿਜਲੀ ਜਿਹੜੀ ਚਮਕਦੀ ਉਹ ਜਿਹੜੀ ਧਾਰ ਪੈਂਦੀ ਏ, ਇਉਂ ਕਹਿੰਦੇ ਨੇ ਬਿਜਲੀ ਦੇ ਵਾਂਗ ਸੂਰਬੀਰਾਂ ਦੀਆਂ ਕਿਰਪਾਨਾਂ ਜਿਹੜੀਆਂ ਨੇ, ਉਹ ਇਹਨਾਂ ਦੁਸ਼ਮਣਾਂ ਦੇ ਦਲਾਂ ਰੂਪੀ ਬਦਲਾਂ ਦੇ ਵਿੱਚ ਚਮਕਦੀਆਂ ਨੇ, ਇਸ ਪ੍ਰਕਾਰ ਉਹਨਾਂ ਦੀ ਸੋਭਾ ਔਰ ਛਟਾ ਸੋਭਾ, ਉਹ ਸੂਰਬੀਰਾਂ ਦੀਆਂ ਕਿਰਪਾਨਾਂ ਦੀ ਚਮਕ ਲਿਸ਼ਕ ਚਮਕ ਦਮਕ ਦੀ ਛਟਾ ਸੋਭਾ ਇਸ ਪ੍ਰਕਾਰ ਹੈ ਜਿਵੇਂ ਬਦਲਾਂ ਦੇ ਵਿੱਚ ਬਿਜਲੀ ਚਮਕਦੀ ਹੋਵੇ, ਇਵੇਂ ਕਲਕੀ ਅਵਤਾਰ ਦੀ ਕਿਰਪਾਨ ਅਫਰੀਕਾ ਦੇ ਜੰਗੀ ਬਾਰ ਦੇਸ਼ ਦੇ ਸੂਰਬੀਰ ਉਂਝ ਵੀ ਰੰਗ ਵੀ ਕਾਲੇ ਕਾਲੇ, ਉਂਝ ਵੀ ਤਕੜੇ ਤਕੜੇ ਹਾਥੀਆਂ ਜੈਸੇ ਕਾਫੀ ਭਾਰੇ ਪਹਿਲਾਂ ਖੋਸਰੀ, ਪਰ ਰੰਗ ਦੀ ਬਾਤ ਨਹੀਂ। ਅਮਰੀਕਾ ਦਾ ਜਿਹੜਾ ਇੱਕ ਵਰਲਡ ਚੈਂਪੀਅਨ ਹੈ ਉਸਨੂੰ ਅਮਰੀਕਾ ਦਾ ਕਾਲਾ ਮੋਤੀ ਕਹਿੰਦੇ ਨੇ, ਪਹਿਲਾਂ ਖੋਸਰੀ ਮੋਤੀ ਤਾਂ ਹੁੰਦੇ ਨੇ ਸਫੇਦ ਰੰਗ ਦੇ, ਲਾਲ ਰੰਗ ਦੇ, ਹਰੇ ਰੰਗ ਦੇ, ਮਗਰ ਕਹਿੰਦੇ ਨੇ ਇਹ ਅਮਰੀਕਾ ਦਾ ਕਾਲਾ ਮੋਤੀ ਹੈ ਜਿਹਨੇ ਦੁਨੀਆਂ ਦੇ ਵਿੱਚ ਆਪਣੀ ਗੇਮ ਵਿੱਚ ਸਾਰਿਆਂ ਨੂੰ ਜਿੱਤ ਲਿੱਤਾ। ਇਸ ਲਈ ਉਹਦਾ ਭਾਵੇਂ ਹੈ ਉਹ ਕਾਲਾ ਪਰ ਹੈ ਮੋਤੀ, ਕਿਤੇ ਕਿਤੇ ਕਾਲੇ ਵੀ ਮੋਤੀ ਬਣ ਜਾਂਦੇ ਨੇ ਪਹਿਲਾਂ ਖੋ ਸ੍ਰੀ ਵਾਲ। ਇਸ ਵਾਸਤੇ ਉਹਨਾਂ ਕਾਲਿਆਂ ਵਿੱਚ ਕਲਕੀ ਅਵਤਾਰ ਦੀ ਜੋ ਕਿਰਪਾਨ ਹੈ ਉਹ ਇਸ ਪ੍ਰਕਾਰ ਚਮਕ ਰਹੀ ਹੈ ਜਿਵੇਂ ਬਿਜਲੀ ਚਮਕ ਰਹੀ ਹੋਵੇ, ਇਵੇਂ ਉਹਦੀ ਸ਼ੋਭਾ ਬਿਜਲੀ ਦੀ ਚਮਕ ਦਮਕ ਜੈਸੀ ਹੈ, ਇਵੇਂ ਕਲਕੀ ਅਵਤਾਰ ਅਫਰੀਕਾ ਦੇ ਦੇਸ਼ ਵਿੱਚ, ਕਿਉਂਕਿ ਇਹਨਾਂ ਦੇਸ਼ਾਂ ਵਿੱਚ ਵੀ ਜ਼ਿਆਦਾ ਵਕਤ ਤੋਂ ਸਮੇਂ ਤੋਂ ਮੁਸਲਮਾਨ ਹੁਕਮਰਾਨਾਂ ਦੀਆਂ ਹਕੂਮਤਾਂ ਕਾਇਮ ਹੋਈਆਂ, ਭਾਵੇਂ ਇਹ ਅਫਰੀਕਨ ਲੋਕ ਨੇ ਪਰ ਹਕੂਮਤਾਂ ਰਾਜ ਸਾਜ ਇਹਨਾਂ ਲੋਕਾਂ ਦਾ ਰਿਹਾ। ਤੋ ਇੰਜ ਕਲਕੀ ਅਵਤਾਰ ਇਸ ਅਫਰੀਕਾ ਦੇ ਜੰਗੀ ਬਾਰ ਦੇਸ਼ ਅੰਦਰ ਧਰਮ ਦੀ ਰੱਖਿਆ ਲਈ ਸੰਸਾਰ ਨੂੰ ਫਤਿਹ ਕਰਦਿਆਂ ਹੋਇਆਂ ਪਹੁੰਚ ਕੇ ਜੂਝ ਰਹੇ ਨੇ, ਯੁੱਧ ਹੋ ਰਿਹਾ। ਅਗਲਾ ਵਿਚਾਰ ਪਲ
ਦਲ ਬੈਰਨ ਕੋ ਪਗ ਦਵਾ ਨਾ ਫਟਾ,
ਪਰ ਕਹਿੰਦੇ ਨੇ ਭਾਵੇਂ ਇਤਨਾ ਇਤਨਾ ਯੁੱਧ ਹੋ ਰਿਹਾ ਸੀ ਕਲਕੀ ਅਵਤਾਰ ਇਤਨੇ ਤੇਜ਼ੀ ਨਾਲ ਤੀਰ ਤੇ ਸ਼ਸਤਰ ਚਲਾ ਰਹੇ ਸਨ, ਪਰ ਵੈਰੀਆਂ ਦਾ ਦਲ ਜਿਹੜਾ ਸੀ ਉਹ ਦੋ ਕੁ ਪੈਰ ਤੱਕ ਵੀ ਫਟਿਆ ਨਾ, ਦੋ ਕੁ ਪੈਰ ਵੀ ਨਾ ਪਿੱਛੇ ਹੋਇਆ ਨਾ ਉਹ ਫਟ ਹੀ ਸਕਿਆ, ਅੱਗੇ ਪਿੱਛੇ ਨਾ ਹੋਏ, ਉਸੇ ਤਰ੍ਹਾਂ ਖਲੋਤੇ ਰਹੇ।
ਰੁਕ ਕੇ ਰਣ ਮੋਹ ਫਿਰ ਆਣ ਜੁਟਾ,
ਮੈਦਾਨੀ ਜੰਗ ਦੇ ਅੰਦਰ ਰੁਕ ਕੇ ਫਿਰ ਮੁਕਾਬਲਾ ਕਰਨ ਵਾਸਤੇ ਉਹ ਜਿਹੜਾ ਗੋਰਾ ਕਾਲਾ ਸੀ ਉਹ ਸਾਹਮਣੇ ਆ ਕੇ ਆ ਜੁਟਿਆ ਕਲਕੀ ਅਵਤਾਰ ਦੇ ਨਾਲ, ਫਿਰ ਉਹਦਾ ਮੁਕਾਬਲਾ ਹੋ ਰਿਹਾ। ਇਵੇਂ ਬਾਕੀ ਜੋ ਉਸ ਦੇ ਨਾਲ ਮੁਕਾਬਲਾ ਹੋਵੇਗਾ ਉਸ ਦਾ ਅਸੀਂ ਕੱਲ ਵਿਚਾਰ ਕਰ ਸਕਾਂਗੇ, ਕਿਉਂਕਿ ਸਮਾਂ ਹੋ ਚੁੱਕਾ ਹੈ। ਕਥਾ ਦੇ ਸੰਬੰਧ ਵਿੱਚ ਸਤਿਕਾਰ ਵਜੋਂ ਮਾਇਆ ਆਈ ਪਾਤਸ਼ਾਹ ਜੀ ਸਰਬਾਦੀ ਕੱਲ ਨਾ ਥਾਂ ਪਾਣ
ਲਬੈਰਨ ਕੋ ਪੱਗ ਦਵਾਇਆ ਨਾ ਫਟਾ, ਰੁਕ ਪੈਰਨ ਮੋਹ ਫਿਰ ਆਨ ਜੁਟਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਦਰਬਾਰ ਅਪਾਰ ਹਜ਼ਾਰ ਲਸੈ, ਹਰ ਜੀਓ ਅਰ ਕੈ ਪ੍ਰਤੰਗ ਡਸੈ, ਰਤ ਡੂਮ ਸਮੈ ਰਣ ਐਸ ਹਸੈ, ਜਨ ਬੀਜਲ ਜਵਾਰ ਕਰਾਲ ਕਸੈ। ਦਰਬਾਰ ਅਪਾਰ ਹਜ਼ਾਰ ਲਸੈ, ਹਰ ਜੀਉ ਅਕਾਰ ਕੇ ਪ੍ਰਤੰਗ ਡਸੈ, ਰਤ ਡੂਮ ਸਮੈ ਰਣ ਐਸ ਹਸੈ, ਜਨ ਬਿਜਲ ਜਵਾਲ ਕਰਾਲ ਕਸੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬ ਕਮਾਲ ਸਾਹਿਬ ਜਮਾਲ, ਪੀਰਾਨ ਪੀਰ ਮੀਰਾਨ ਮੀਰ, ਸਰਵਰੇ ਕਾਇਨਾਤ ਕੁਲ ਆਲਮ ਦੇ ਸੁਲਤਾਨ, ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ ਦੇ ਸਮਰੱਥ ਸਾਹਿਬ, ਧੰਨ ਧੰਨ ਸਤਿਗੁਰੂ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਬਿਰਾਜਮਾਨ ਹੋ ਕੇ ਆਪ ਜੀ ਨੇ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਜੀ ਦਾ ਅੰਮ੍ਰਿਤ ਕੀਰਤਨ ਗੁਰੂ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਸਰਵਣ ਕਰਕੇ ਆਨੰਦ ਮਾਣਿਆ। ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਦਾਤਾਂ ਹਨ ਤੇ ਉਹ ਸਾਰੀਆਂ ਦਾਤਾਂ ਵਾਹਿਗੁਰੂ ਜੀ ਨੇ ਆਪਣੇ ਹੱਥ ਵਿੱਚ ਹੀ ਰੱਖੀਆਂ ਹੋਈਆਂ ਹਨ, ਜੋ ਉਹਨੂੰ ਪਾ ਜਾਂਦੇ ਹਨ, ਜੋ ਉਹਨੂੰ ਮਨਜ਼ੂਰ ਹੋ ਜਾਂਦੇ ਹਨ, ਜੋ ਉਸ ਨੂੰ ਚੰਗੇ ਲੱਗਦੇ ਹਨ। ਅਸੀਂ ਸੰਸਾਰ ਦੇ ਜੀਵਨ ਵਿੱਚ ਵੀ ਦੇਖਦੇ ਹਾਂ, ਜੇ ਕੋਈ ਚੰਗਾ ਲੱਗਦਾ ਹੈ ਤਾਂ ਅਸੀਂ ਉਹਨੂੰ ਕੋਈ ਚੀਜ਼ ਦੇ ਕੇ ਖੁਸ਼ੀ ਮਹਿਸੂਸ ਕਰਦੇ ਹਾਂ, ਭਾਵੇਂ ਉਸ ਦੀ ਉਤਨੀ ਕਾਬਲੀਅਤ ਨਾ ਵੀ ਹੋਵੇ। ਜੋ ਕੁਝ ਅਸੀਂ ਉਸ ਨੂੰ ਦਿੰਦੇ ਹਾਂ ਉਸ ਦਾ ਉਹ ਹੱਕਦਾਰ ਵੀ ਨਾ ਹੋਵੇ, ਫਿਰ ਵੀ ਜੋ ਪਾਉਂਦਾ ਚੰਗਾ ਲੱਗਦਾ ਉਸ ਨੂੰ ਦੇ ਕੇ ਖੁਸ਼ ਹੋਈਦਾ। ਉਹਦੇ ਮੁਕਾਬਲੇ ਤੇ ਜੋ ਨਹੀਂ ਪਾਉਂਦਾ ਸਾਨੂੰ ਅੱਛਾ ਨਹੀਂ ਲੱਗਦਾ। ਬੇਸ਼ੱਕ ਉਹ ਕਿਤਨਾ ਸਿਆਣਾ, ਕਿਤਨਾ ਲਾਇਕ, ਕਿਤਨਾ ਵਿਚਾਰਵਾਨ, ਕਿਤਨਾ ਵੀ ਚੰਗਾ ਕਿਉਂ ਨਾ ਹੋਵੇ, ਤਾਂ ਵੀ ਅਸੀਂ ਉਹਨੂੰ ਕੋਈ ਚੀਜ਼ ਨਹੀਂ ਦਿੰਦੇ। ਔਰ ਇਹ ਵਰਤਾਓ, ਇਹ ਚੀਜ਼ ਸੰਸਾਰ ਦੇ ਦਰਮਿਆਨ ਗੁਜ਼ਰਦਿਆਂ ਆਪਣੇ ਪਰਿਵਾਰ, ਆਪਣੇ ਭੈਣਾਂ ਤੇ ਭਰਾਵਾਂ ਨਾਲ, ਆਪਣੇ ਬੱਚਿਆਂ ਨਾਲ ਵੀ ਮਨੁੱਖ ਦਾ ਵਰਤਾਓ ਐਸਾ ਹੋ ਜਾਂਦਾ ਹੈ। ਅਕਾਲ ਪੁਰਖ ਵਾਹਿਗੁਰੂ ਦੇ ਹੱਥ ਸਭ ਕੁਝ ਹੈ, ਸਭ ਸਤ, ਸਭ ਤਪ, ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ, ਆਸਾ ਮਹੱਲਾ ਪਹਿਲਾ ਰਹਿ ਰਾਸ, ਇਹ ਸਭ ਕੁਝ ਉਹਦੇ ਹੱਥ ਵਿੱਚ ਹੈ। ਜੋ ਪਾ ਜਾਂਦੇ ਨੇ, ਜੋ ਚੰਗੇ ਲੱਗਦੇ ਹਨ, ਉਹਨਾਂ ਨੂੰ ਇਹ ਸਭ ਦਾਤਾਂ ਦੇ ਦਿੰਦੇ ਹਨ। ਜਿਹੜੇ ਨਹੀਂ ਪਾਉਂਦੇ ਉਹਨਾਂ ਨੂੰ ਇਹ ਸਾਰੀਆਂ ਦਾਤਾਂ ਪ੍ਰਾਪਤ ਕਰਨ ਲਈ ਬੜਾ ਯਤਨ ਕਰਨਾ ਪੈਂਦਾ ਹੈ। ਫਿਰ ਵੀ ਉਸ ਅਕਾਲ ਪੁਰਖ ਵਾਹਿਗੁਰੂ ਵੱਲੋਂ ਇਹ ਦਾਤਾਂ ਹਰ ਇੱਕ ਨੂੰ ਨਹੀਂ ਪ੍ਰਾਪਤ ਹੁੰਦੀਆਂ। ਦਾਤ ਹੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵ ਹੈ ਤਿਸ ਦੇਈ, ਨਾਨਕ ਨਾਮ ਰਤੇ ਸੁਖ ਪਾਇਆ, ਦਰਗਹ ਜਪ ਹੈ ਸੇਈ। ਸੋਰਠ ਮਹੱਲਾ ਤੀਜਾ। ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਦਾਤਾਂ ਹਨ। ਕਿਸੇ ਨੂੰ ਧਨ ਦੇ ਦਿੰਦਾ ਹੈ, ਵਿਦਿਆ ਨਹੀਂ ਦਿੰਦਾ। ਕਿਸੇ ਨੂੰ ਵਿਦਿਆ ਦੇ ਦਿੰਦਾ ਹੈ, ਧਨ ਨਹੀਂ ਦਿੰਦੇ। ਕਿਸੇ ਨੂੰ ਵਿਦਿਆ ਦੇ ਦਿੰਦੇ ਨੇ, ਸਨਮਾਨ ਨਹੀਂ ਦਿੰਦੇ। ਕਿਸੇ ਨੂੰ ਧਨ ਦੇ ਤਾਂ ਦਿੰਦੇ ਨੇ, ਪਰ ਇੱਜ਼ਤ ਨਹੀਂ ਦਿੰਦੇ। ਕਿਸੇ ਨੂੰ ਦੁਨੀਆਂ ਦੇ ਸਾਰੇ ਪਦਾਰਥ ਤਾਂ ਦੇ ਦਿੰਦੇ ਹਨ, ਪਰ ਇੱਕ ਮਨ ਦੀ ਸ਼ਾਂਤੀ ਨਹੀਂ ਦਿੰਦੇ। ਕਈਆਂ ਨੂੰ ਸਰੀਰ ਤਕੜੇ ਦੇ ਦਿੰਦੇ ਨੇ, ਪਰ ਸੂਰਬੀਰਤਾ ਨਹੀਂ ਦਿੰਦੇ। ਕਈਆਂ ਨੂੰ ਸਰੀਰ ਕਮਜ਼ੋਰੀ ਜ਼ਰੂਰ ਦੇ ਦਿੰਦੇ ਨੇ, ਸਰੀਰ ਭਾਵੇਂ ਬਹੁਤਾ ਬਲਵਾਨ ਨਹੀਂ ਹੁੰਦਾ, ਪਰ ਉਹਨਾਂ ਨੂੰ ਸੂਰਬੀਰਤਾ ਦੀ ਬਖਸ਼ਿਸ਼ ਕਰ ਦਿੰਦੇ। ਹਾਂ, ਇਹ ਉਸੇ ਦੀ ਵਡਿਆਈ, ਉਸੇ ਦੀ ਮਹਾਨਤਾ ਹੈ। ਔਰ ਉਹ ਇਹ ਕੁਝ ਕਰਨ ਦੇ ਸਮਰੱਥ ਹਨ, ਔਰ ਇਹ ਸਾਰਾ ਕੁਝ ਉਹਨਾਂ ਨੇ ਕੀਤਾ ਹੈ। ਜਦੋਂ ਵੀ ਚਾਹਿਆ ਕੀੜੀ ਤੋਂ ਹਾਥੀ ਦੀ ਮੌਤ ਕਰਵਾ ਦਿੱਤੀ, ਜਦੋਂ ਵੀ ਚਾਹਿਆ ਗਿੱਦੜਾਂ ਦਾ ਮੁਕਾਬਲਾ ਸ਼ੇਰਾਂ ਨਾਲ ਕਰਵਾ ਦਿੱਤਾ, ਜਦੋਂ ਉਹਨਾਂ ਦੀ ਲੜਾਈ ਇੱਕ ਇੱਕ ਨੂੰ ਸਵਾ ਤੇ ਲੱਖ ਦੇ ਨਾਲ ਮੁਕਾਬਲਾ ਕਰਨ ਵਾਲੇ ਬਹਾਦਰ ਬਣਾ ਦਿੱਤਾ। ਉਹ ਵੀ ਦਿਨ ਸਨ, ਉਹ ਵੀ ਵਕਤ ਸਨ, ਜਦੋਂ ਕੋਈ ਪਰਮੇਸ਼ਵਰ ਦਾ ਉੱਚਾ ਨਾਮ ਨਹੀਂ ਸੀ ਲੈਂਦਾ, ਜਦੋਂ ਲੋਕ ਪ੍ਰਭੂ ਦਾ ਨਾਮ ਲੈਣ ਤੋਂ ਡਰਦੇ ਸਨ। ਉਹ ਵੀ ਵਕਤ ਤੇ ਉਹ ਵੀ ਦਿਨ ਸੀ ਜਦੋਂ ਲੋਕ ਛਿਪ ਕੇ ਲੋਕ ਪ੍ਰਭੂ ਦੀ ਤੇ ਪ੍ਰਭੂ ਦੀਆਂ ਸ਼ਕਤੀਆਂ ਦੀ ਪੂਜਾ ਕਰਦੇ ਸਨ। ਹੁਣ ਉਹ ਵੀ ਵਕਤ ਆਇਆ ਹੈ, ਐਸਾ ਸਮਾਂ ਵੀ ਆਵੇਗਾ ਜਦੋਂ ਇੱਕ ਇੱਕ ਮੁਲਕ ਨੂੰ ਫਤਿਹ ਕਰਦਿਆਂ ਹੋਇਆਂ ਸੰਸਾਰ ਨੂੰ ਫਤਿਹ ਕਰਨਗੇ, ਸੰਸਾਰ ਨੂੰ ਜਿੱਤਣਗੇ, ਤੇ ਜਿੱਤ ਦਾ ਮਨੋਰਥ ਹੋਵੇਗਾ ਧਰਮ ਦੀ ਜੈ ਜੈਕਾਰਤਾ, ਧਰਮ ਦੀ ਮਹਾਨਤਾ, ਧਰਮ ਦੀ ਉੱਚਤਾ। ਸੰਸਾਰ ਵਿੱਚ ਧਰਮ ਰਹਿ ਜਾਵੇ ਤਾਂ ਪਰਮੇਸ਼ਵਰ ਦੀ ਹੋਂਦ ਕਾਇਮ ਰਹਿੰਦੀ। ਜਦੋਂ ਸੰਸਾਰ ਵਿੱਚੋਂ ਧਰਮ ਦੀ ਸ਼ਕਤੀ ਅਲੋਪ ਹੋਣੀ ਸ਼ੁਰੂ ਹੁੰਦੀ ਏ, ਤਾਂ ਉਸ ਮੌਕੇ ਤੇ ਲੋਕ ਪ੍ਰਭੂ ਦੀ ਹੋਂਦ ਦੇ ਮੁਤਲਕ ਇਸ਼ਾਰਾ ਕਰਨ ਲੱਗ ਪੈਂਦੇ ਨੇ। ਐਸੇ ਵਕਤ ਬਾਵਕਤ ਸਵਾਲ ਉੱਠਦੇ ਨੇ, ਲਓ ਜੀ ਜੇ ਪਰਮੇਸ਼ਵਰ ਦੀ ਸ਼ਕਤੀ ਹੁੰਦੀ ਤਾਂ ਉਹ ਕੁਝ ਜ਼ਰੂਰ ਚਮਤਕਾਰਾ ਦਿਖਾ ਲਦੇ, ਜੇ ਪ੍ਰਭੂ ਹੁੰਦਾ ਤਾਂ ਆਪਣੇ ਪਿਆਰਿਆਂ ਨਾਲ ਉਹ ਇਸ ਤਰ੍ਹਾਂ ਦਾ ਵਰਤਾਓ ਕਿਉਂ ਹੋਣ ਦਿੰਦੇ। ਐਸੇ ਸਵਾਲ ਉਦੋਂ ਉੱਠਦੇ ਨੇ ਜਦੋਂ ਲੋਕਾਂ ਦੇ ਅੰਦਰੋਂ ਦਿਲ ਦਿਮਾਗ ਵਿੱਚੋਂ ਪਰਮੇਸ਼ਵਰ ਦੀ ਹੋਂਦ ਧਰਮ ਦੀ ਸ਼ਕਤੀ ਕਮਜ਼ੋਰ ਹੋਣੀ ਸ਼ੁਰੂ ਹੁੰਦੀ ਹੈ। ਹਾਂ, ਜਿਵੇਂ ਰਾਤ ਨਹੀਂ ਰਹਿੰਦੀ, ਇਵੇਂ ਜ਼ੁਲਮ ਦੀਆਂ ਰਾਤਾਂ ਧਰਮ ਦੀਆਂ ਰਾਤਾਂ ਹਮੇਸ਼ਾ ਨਹੀਂ ਰਹਿੰਦੀਆਂ। ਵਕਤ ਆਉਂਦਾ ਹੈ ਜਦੋਂ ਧਰਮ ਦਾ ਦਿਨ ਚੜ੍ਹ ਆਉਂਦਾ ਹੈ, ਸਮਾਂ ਆਉਂਦਾ ਹੈ ਜਦੋਂ ਪਾਰ ਬ੍ਰਹਮ ਪਰਮੇਸ਼ਵਰ ਦੀ ਸ਼ਕਤੀ ਸੂਰਜ ਦੇ ਵਾਂਗ ਚਮਕਾਂ ਤੇ ਡਲਕਾਂ ਮਾਰਦੀ ਹੈ। ਉਸ ਪ੍ਰਭੂ ਵੱਲੋਂ ਭੇਜੀ ਹੋਈ ਮਹਾਂਸ਼ਕਤੀ ਕਲਗੀ ਅਵਤਾਰ ਭਾਰਤ ਨੂੰ ਜਿੱਤਦਿਆਂ ਹੋਇਆਂ ਅਫਰੀਕਾ ਦੇ ਇੱਕ ਪੂਰਬੀ ਰਾਜ ਜੰਗੀ ਬਾਰ ਵਿੱਚ ਧਰਮ ਦੀ ਰੱਖਿਆ ਲਈ ਯੁੱਧ ਕਰ ਰਹੇ ਨੇ। ਉਸ ਦਾ ਵਰਣਨ ਕੱਲ ਦੇ ਵਿਚਾਰ ਤੋਂ ਦਸ਼ਮੇਸ਼ ਪਿਤਾ ਜੀ ਨੇ ਆਰੰਭ ਕੀਤਾ ਹੈ, ਔਰ ਅੱਜ ਦਾ ਵਿਚਾਰ ਵੀ ਉਸੇ ਹੀ ਜੰਗੀ ਬਾਰ ਅਫਰੀਕਾ ਦੇ ਪੂਰਬੀ ਇਲਾਕੇ ਦੇ ਇੱਕ ਦੇਸ਼ ਦੇ ਉਸ ਯੁੱਧ ਤੋਂ ਜੋ ਧਰਮ ਰੱਖਿਆ ਲਈ ਲੜਿਆ ਜਾ ਰਿਹਾ ਹੈ, ਜੋ ਧਰਮੀਆਂ ਦੀ ਰਖਵਾਲੀ ਲਈ ਧਰਮ ਯੁੱਧ ਕੀਤਾ ਜਾ ਰਿਹਾ ਹੈ। ਅੱਜ ਦੇ ਵਿਚਾਰ ਦਾ ਆਗਾਜ਼, ਅੱਜ ਦੇ ਵਿਚਾਰ ਦਾ ਆਰੰਭ ਵੀ ਸਾਹਿਬੇ ਕਮਾਲ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਉਂ ਕਰ ਰਹੇ ਨੇ ਜੀ।
ਪਰਵਾਰ ਅਪਾਰ ਹਜ਼ਾਰ ਲਤਾਂ
ਅਣਗਿਣਤ ਸੂਰ ਵੀ ਮੈਦਾਨੇ ਜੰਗ ਦੇ ਅੰਦਰ ਜੂਝ ਰਹੇ ਨੇ। ਜੇ ਇੱਕ ਤੇ ਦੋ ਆਦਮੀਆਂ ਦੇ ਮੁਕਾਬਲੇ ਦੀ ਗੱਲ ਹੋਵੇ ਤਾਂ ਕਦੇ ਵੀ ਦੁਨੀਆਂ ਤੇ ਧਰਤੀ ਉੱਪਰ ਕਤਲੋ ਗਾਰਤ ਨਾ ਹੋਵੇ, ਪਰ ਜਦੋਂ ਹਜ਼ਾਰਾਂ ਤੇ ਲੱਖਾਂ ਲੋਕ ਇੱਕ ਵਿਚਾਰ ਨੂੰ ਲੈ ਕੇ ਮੈਦਾਨੀ ਜੰਗ ਦੇ ਅੰਦਰ ਕਦਮ ਰੱਖਦੇ ਨੇ ਤੇ ਫਿਰ ਪਾਣੀ ਨਾਲ ਨਹੀਂ ਬਲਕਿ ਬਰਸਾਤ ਨਾਲ ਵੀ ਨਹੀਂ ਮਨੁੱਖਤਾ ਦੇ ਖੂਨ ਦੇ ਨਾਲ ਧਰਤੀ ਤਰੋ ਤਾਜ਼ਾ ਹੁੰਦੀ ਇਨਸਾਨਾਂ ਦਾ ਖੂਨ ਡੁੱਲਦਾ ਮਨੁੱਖਾਂ ਦਾ ਖੂਨ ਡੁੱਲਦਾ ਤੇ ਫਿਰ ਉਹ ਧਰਤੀ ਸਿੱਜ ਜਾਂਦੀ ਹੈ ਭਿੱਜ ਜਾਂਦੀ ਹੈ ਔਰ ਖੂਨ ਵਾਂਗ ਲਾਲ ਰੰਗੀਨ ਬਣ ਜਾਂਦੀ ਹੈ ਇਸ ਮੌਕੇ ਤੇ ਵੀ ਦੱਖਣੀ ਅਫਰੀਕਾ ਦੇ ਜੰਗੀ ਵਾਰ ਦੇਸ਼ ਦੇ ਮੈਦਾਨੀ ਜੰਗ ਅੰਦਰ ਕਲਕੀ ਅਵਤਾਰ ਤੇ ਇੱਥੋਂ ਦੇ ਰਾਜੇ ਦੀਆਂ ਫੌਜਾਂ ਦੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਤਲਵਾਰਾਂ ਕਿਰਪਾਨਾਂ ਲਿਸ਼ਕਦੀਆਂ ਚਮਕਦੀਆਂ ਹਨ
ਹਰ ਜਿਉ ਕਰਕੇ ਪ੍ਰਤ ਅੰਗ ਡਸੈ
ਹਰ ਜਿਉ ਅਰਕੇ ਪ੍ਰਤ ਅੰਗ ਡਸੈ ਇੱਥੇ ਹਰ ਦਾ ਅਰਥ ਹਰੀ ਨਹੀਂ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਦਰ ਅਣਗਿਣਤ ਵਾਰੀ ਹਰ ਸ਼ਬਦ ਆਇਆ ਹੈ ਅਣਗਿਣਤ ਵਾਰੀ ਰਾਮ ਸ਼ਬਦ ਆਇਆ ਹੈ ਅਣਗਿਣਤ ਵਾਰੀ ਗੋਬਿੰਦ ਗੋਪਾਲ ਆਇਆ ਹੈ ਹਾਂ ਪਰ ਇੱਥੇ ਇਸ ਮੌਕੇ ਤੇ ਹਰ ਦਾ ਅਰਥ ਹਰੀ ਨਹੀਂ ਹੋਵੇਗਾ ਉਂਝ ਹਰ ਸ਼ਬਦ ਨੂੰ ਵਿਦਵਾਨਾਂ ਨੇ ਬਹੁਤ ਰੂਪਾਂ ਵਿੱਚ ਬਿਆਨ ਕੀਤਾ ਹੈ ਸੰਤ ਮਹਾਰਾਜ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਬਹੁਤ ਪੱਖਾਂ ਤੋਂ ਹਰ ਦੀ ਵਿਆਖਿਆ ਕਰਦੇ ਸਨ ਔਰ ਕਈ ਵਾਰੀ ਹਰ ਦੇ ਮੁਤਲਕ ਦੋਹਾ ਵੀ ਬੋਲਦੇ ਸਨ ਦੋਹਾ ਵੀ ਹਰ ਬੋਲਿਓ ਹਰ ਆਇਓ ਹਰ ਉੱਠ ਗਏ ਨਿਰਾਸ਼ ਪਿਆਲਾ ਖੋ ਸ੍ਰੀ ਇਹਨੇ ਨੇ ਹਰ ਬੋਲਿਓ ਨਹੀਂ ਬੋਲਿਆ ਹਰ ਆਏ ਉਹ ਸੱਪ ਆ ਗਿਆ ਉਹ ਮੇਂਢਕ ਜਿਹੜਾ ਬਾਹਰ ਪਾਣੀ ਤੋਂ ਆਇਆ ਸੀ ਉੱਠ ਕੇ ਹਰ ਪਾਣੀ ਵਿੱਚ ਚਲਾ ਗਿਆ ਪਿਆਲਾ ਖੋ ਸ੍ਰੀ ਵਾਹ ਲਫ਼ਜ਼ ਇੱਕੋ ਹੀ ਹੈ ਆਟਾ ਤੇ ਇੱਕੋ ਹੀ ਹੁੰਦਾ ਹੈ ਜਲੇਬੀਆਂ ਬਣਾ ਲਓ ਬਰਫੀ ਬਣਾ ਲਓ ਘਰਾਂ ਵਿੱਚ ਇੱਥੇ ਲੋਕ ਬਣਾਉਂਦੇ ਨੇ ਜਾਂ ਘਿਓ ਮਟਰੀ ਬਣਾ ਲਓ ਇਹਦੇ ਨਾਲ ਨਾਲ ਉਹ ਟਿੱਕੀਆਂ ਨਮਕੀਨ ਮਠੀਆਂ ਬਣਾ ਲਓ ਅੱਗੇ ਹੋਰ ਰਿਵਾਜ ਹੁੰਦੇ ਸਨ ਜਿਵੇਂ ਬੱਚੇ ਛੋਟੇ ਛੋਟੇ ਆਦਮੀ ਛੋਟੇ ਛੋਟੇ ਹੁੰਦੇ ਜਾਂਦੇ ਨੇ ਇਹ ਸਭ ਚੀਜ਼ਾਂ ਮਠੀਆਂ ਤੋਂ ਮਠੀਆਂ ਆ ਗਈਆਂ ਅੱਗੇ ਬੱਚੀਆਂ ਦੇ ਵਿਆਹ ਹੁੰਦੇ ਤਾਂ ਉਹਨਾਂ ਦੇ ਨਾਲ ਵੱਡੇ ਵੱਡੇ ਅੱਜ ਦੇ ਜਿੱਡੇ ਤਵੇ ਨੇ ਇੱਥੇ ਏਡੇ ਏਡੇ ਗੋਲ ਕਿੰਗਰਿਆਂ ਵਾਲੇ ਬੜੇ ਸੋਹਣੇ ਉਹਨਾਂ ਨੂੰ ਕਹਿੰਦੇ ਸਨ ਮੱਠੇ ਬਣਾ ਕੇ ਨਾਲ ਦੇਣੇ ਬਈ ਉਹ ਜਦੋਂ ਬੱਚੀ ਜਾਵੇ ਤੇ ਉੱਥੇ ਉਹ ਆਪਣੇ ਦੋ ਰੰਗ ਵਿਖਾਵੇ ਕਿਉਂਕਿ ਨਾਲ ਲੱਡੂ ਵੀ ਬਣਾ ਕੇ ਦਿੰਦੇ ਸਨ ਲੱਲੂਆਂ ਤੋਂ ਭਾਵ ਸੀ ਆਪਣਾ ਮਿੱਠਾ ਰੰਗ ਰੂਪ ਮਿੱਠੇ ਸੁਭਾਅ ਦਾ ਪ੍ਰਗਟਾਓ ਕਰੇ ਤੇ ਮੱਠਿਆਂ ਦਾ ਮਤਲਬ ਸੀ ਕਦੇ ਕਦੇ ਨਮਕੀਨ ਵੀ ਬਣ ਜਾਵੇ ਕਿਉਂਕਿ ਕਈ ਵਾਰੀ ਬਹੁਤ ਨਰਮ ਰਹਿਣ ਦੇ ਨਾਲ ਵੀ ਲੋਕ ਨਜਾਇਜ਼ ਫਾਇਦਾ ਉਠਾਉਂਦੇ ਨੇ ਪਿਆਰ ਨਾਲ ਖੋ ਸ੍ਰੀ ਵਾਹ ਬੇਨਤੀ ਕੀਤੀ ਜਾ ਰਹੀ ਸੀ ਆਟਾ ਇੱਕੋ ਹੀ ਹੈ ਕੋਈ ਮੱਠੀਆਂ ਬਣਾ ਲਵੇ ਕੋਈ ਮੱਠੇ ਬਣਾ ਲਵੇ ਆ ਇੱਧਰ ਹੋਰ ਬਹੁਤ ਰਿਵਾਜ਼ ਹੈ ਸਮੋਸੇ ਬਣਾ ਲਓ ਔਰ ਕਿਤਨੇ ਦਿਨ ਪਹਿਲਾਂ ਬਣਾ ਕੇ ਰੱਖ ਲੈਂਦੇ ਆਟਾ ਇੱਕੋ ਹੀ ਹੈ ਤੁਸੀਂ ਉਹਦਾ ਕੁਝ ਵੀ ਬਣਾ ਸਕਦੇ ਹੋ ਲਫ਼ਜ਼ ਜਿਹੜੇ ਨੇ ਉਹ ਇੱਕ ਨੇ ਪਰ ਉਹਨਾਂ ਦਾ ਅਰਥ ਮਸਮੂਹ ਦੇ ਨਾਲ ਬਦਲਦਾ ਜਾਵੇਗਾ ਇੱਥੇ ਵੀ ਹਰ ਦਾ ਮਤਲਬ ਜਿਹੜਾ ਹੈ ਨਾ ਉਹ ਪਾਣੀ ਆਵੇਗਾ ਹਰ ਦਾ ਮਤਲਬ ਨਾ ਹਰੀ ਆਵੇਗਾ ਨਾ ਮੇਂਢਕ ਆਵੇਗਾ ਹਰ ਜਿਉ ਜਿਸ ਤਰੀਕੇ ਨਾਲ ਹਰ ਜਿਉ ਹਰ ਕੇ ਪ੍ਰਤ ਅੰਗ ਦਸੈ ਹਰੀ ਅਕਾਲ ਪੁਰਖ ਵਾਹਿਗੁਰੂ ਨਹੀਂ ਹਰ ਕੇ ਜੋ ਸਰਵ ਸ਼ਕਤੀਵਾਨ ਅਕਾਲ ਪੁਰਖ ਵਾਹਿਗੁਰੂ ਨਹੀਂ ਉਹਦੇ ਪੈਦਾ ਕੀਤੇ ਹੋਏ ਹਰ ਸੱਪ ਉਹ ਸੱਪ ਜਿਸ ਨੇ ਸ਼ੇਸ਼ ਨਾਗ ਦਾ ਰੂਪ ਧਾਰਨ ਕਰਕੇ ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਮੁਖੜੇ ਉੱਪਰ ਉਸ ਮੌਕੇ ਤੇ ਛਾਇਆ ਕੀਤੀ ਜਦੋਂ ਦੁਨੀਆਂ ਦੇ ਲੋਕ ਇਹ ਸਮਝਦੇ ਸਨ ਕਿ ਸਿਰਫ ਕਾਲੂ ਦੇ ਘਰ ਇੱਕ ਪੁੱਤਰ ਪ੍ਰਗਟ ਹੋਇਆ ਜਦੋਂ ਕਾਲੂ ਦੇ ਘਰ ਇੱਕ ਬੇਟੇ ਨੇ ਜਨਮ ਲਿੱਤਾ ਹੈ ਔਰ ਇਹ ਹਜ਼ੂਰ ਦੀ ਪਹਿਲੀ ਚਮਤਕਾਰਤਾ ਸੀ ਅਸਚਰਜਤਾ ਅਲੌਕਿਕਤਾ ਸੀ ਜਿਸ ਮੌਕੇ ਤੇ ਇਸ ਦੇਸ਼ ਜਾਂ ਇਸ ਕਸਬੇ ਇਸ ਛੋਟੇ ਜੇ ਰਾਜ ਦੇ ਰਾਜੇ ਨੇ ਸਿਜਦਾ ਕਰ ਦਿੱਤਾ ਤੇ ਕਹਿ ਦਿੱਤਾ ਆਪਣੇ ਸਿਪਾਹੀਆਂ ਆਪਣੇ ਫੌਜੀਆਂ ਨੂੰ ਭਾਵੇਂ ਕੋਈ ਕੁਝ ਵੀ ਮੰਨ ਲਵੇ ਭਾਵੇਂ ਕੋਈ ਕੁਝ ਵੀ ਮਹਿਸੂਸ ਕਰੇ ਮੈਂ ਸਮਝਦਾ ਹਾਂ ਖੁਦਾਵੰਦ ਕਰੀਮ ਆਪ ਇਸ ਸੰਸਾਰ ਤੇ ਸਾਡਾ ਉਧਾਰ ਕਰਨ ਵਾਸਤੇ ਆਇਆ ਇਹ ਰਾਏ ਨੂੰ ਪਹਿਲੀ ਦਫ਼ਾ ਦੀਦਾਰ ਹੋਇਆ ਸੀ ਇਹ ਰਾਏ ਨੇ ਪਹਿਲੀ ਵਾਰੀ ਹਜ਼ੂਰ ਦੇ ਦੀਦਾਰ ਕੀਤੇ ਸਨ ਇਸੇ ਹੀ ਸਮੇਂ ਤੋਂ ਉਹ ਪ੍ਰਭਾਵਿਤ ਹੋਏ ਔਰ ਫਿਰ ਅਜਿਹਾ ਸਿਰ ਚੁਕਾਇਆ ਕਿ ਸਾਰੀ ਜ਼ਿੰਦਗੀ ਸਿਰ ਚੁਕਿਆ ਰਿਹਾ ਪਿਆਲਾ ਖੋ ਸ੍ਰੀ ਵਾਹ ਅਸੀਂ ਵੀ ਅਜੀਬ ਤਰੀਕੇ ਨਾਲ ਵਰਤਦੇ ਹਾਂ ਸੰਸਾਰ ਦੇ ਲੋਕ ਬੜੇ ਅਜੀਬ ਤਰੀਕੇ ਨਾਲ ਵਰਤਦੇ ਨੇ ਕਦੇ ਕਿਸੇ ਦੀ ਤਾਰੀਫ ਕਰਦਿਆਂ ਕਰਦਿਆਂ ਅੱਕਦੇ ਥੱਕਦੇ ਨਹੀਂ ਤੇ ਕਦੇ ਉਸ ਦੀ ਨਿੰਦਿਆ ਕਰਦਿਆਂ ਕਰਦਿਆਂ ਵੀ ਅੱਕਦੇ ਥੱਕਦੇ ਨਹੀਂ ਪਿਆਲਾ ਖੋ ਸ੍ਰੀ ਵਾਹ ਸਾਡੇ ਧਾਰਮਿਕ ਕੇਂਦਰਾਂ ਤੇ ਬਹੁਤਾ ਕੁਝ ਇਹੋ ਕੁਝ ਹੀ ਹੁੰਦਾ। ਕਦੇ ਅਸੀਂ ਕਿਸੇ ਵਿਅਕਤੀ ਦੀ ਸਤਿਗੁਰੂ ਜੀ ਨਾਲੋਂ ਵੀ ਜ਼ਿਆਦਾ ਉਹਨਾਂ ਦੀ ਹਜ਼ੂਰੀ ਵਿੱਚ ਤਾਰੀਫ ਕਰ ਦਿੰਦੇ ਹਾਂ, ਤੇ ਕਦੇ ਉਸੇ ਹੀ ਵਿਅਕਤੀ ਨੂੰ ਦੋ ਦਿਨਾਂ ਬਾਅਦ ਸਭ ਤੋਂ ਜ਼ਿਆਦਾ ਕੂੜਿਆਰ ਤੇ ਬੁਰਿਆਰ ਵੀ ਆਪਣੀ ਜ਼ੁਬਾਨ ਤੋਂ ਹੀ ਬਿਆਨ ਕਰਦੇ ਹਾਂ। ਪਰ ਆਏ ਬੁਲਾਰ ਨੇ ਕੋਲ ਆ ਕੇ ਨਹੀਂ, ਥੋੜਾ ਜਿਹਾ ਦੂਰੋਂ ਹੀ ਡਿੱਠਾ ਹੈ, ਦੂਰੋਂ ਹੀ ਤੱਕਿਆ ਤੇ ਪਹਿਲੀ ਨਜ਼ਰ ਤੇ ਨਾਲੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਇਹੋ ਹੀ ਗੱਲ ਆਖੀ ਸੀ ਜੋ ਰਾਏ ਜੀ ਤੇ ਟੁੱਕੀ, ਜਿਸ ਨੇ ਰਾਏ ਜੀ ਦਾ ਜੀਵਨ ਬਦਲ ਦਿੱਤਾ। ਭਾਈ ਸਾਹਿਬ ਨੇ ਕਿਹਾ ਸੀ ਜੇ ਰੋਜ਼ ਦੇਖੋ ਬਹੁਤੀ ਵਾਰੀ ਤੁਹਾਡੀ ਨਜ਼ਰ ਹੋਵੇ ਫਿਰ ਤੇ ਮੈਂ ਕੁਝ ਕਹਿ ਹੀ ਨਹੀਂ ਸਕਦਾ, ਬਿਆਨ ਹੀ ਨਹੀਂ ਕਰ ਸਕਦਾ, ਬਸ ਯਕ ਨਿਗਾਹ ਜਾਂ ਫਜਾਏ ਭਾਈ ਸਾਹਿਬ ਭਾਈ ਨੰਦ ਲਾਲ ਦੇਖ ਲਵੋ ਤੇ ਮੈਂ ਨਿਹਾਲ ਹੋ ਜਾਂਦਾ। ਸਿਰਫ ਮੈਂ ਹੀ ਨਹੀਂ, ਇੱਕ ਵਾਰੀ ਵੀ ਕਿਸੇ ਦੀ ਤਰਫ ਅੰਮ੍ਰਿਤ ਦ੍ਰਿਸ਼ਟੀ ਨਾਲ ਜਦੋਂ ਦੇਖਦੇ ਹੋ ਉਹਨੂੰ ਨਿਹਾਲ ਕਰ ਦਿੰਦੇ ਹੋ। ਤਾਂ ਕਹਿ ਰਹੇ ਨੇ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ ਤਨਾਸਰੀ ਮਹੱਲਾ ਪੰਜਵਾਂ। ਹਾਂ, ਜਦੋਂ ਸੱਪ ਅਲੋਪ ਹੋਇਆ ਤੇ ਰਾਏ ਘੋੜੇ ਤੋਂ ਉਤਰੇ, ਪਾਸ ਆਏ, ਸਜਦਾ ਕੀਤਾ, ਔਰ ਇਸ ਪਹਿਲੇ ਸਜਦੇ ਤੋਂ ਬਾਅਦ ਜਦੋਂ ਜ਼ਿੰਦਗੀ ਦੀ ਸ਼ਮਾ ਬੁੱਝਣ ਲੱਗੀ, ਜ਼ਿੰਦਗੀ ਦਾ ਸੂਰਜ ਛਿਫਣ ਲੱਗਾ, ਉਸ ਮੌਕੇ ਤੇ ਵੀ ਰਾਏ ਜੀ ਦੇ ਕਦਮ, ਰਾਏ ਜੀ ਦਾ ਸੀਸ ਗੁਰੂ ਨਾਨਕ ਦੇਵ ਜੀ ਦੇ ਕਦਮਾਂ ਤੇ ਸੀ। ਪਿਆਰ ਲੱਖੋ ਸੀ ਹਰ ਦਰਥ ਇੱਥੇ ਸਭ ਹੈ। ਕਹਿੰਦੇ ਨੇ ਜਿਸ ਤਰੀਕੇ ਨਾਲ ਹਰ ਜਿਉ ਅਰ ਕੇ ਪ੍ਰਥ ਅੰਗ ਦੱਸੈ, ਜਿਵੇਂ ਸਰਪ ਆਪਣੇ ਦੁਸ਼ਮਣਾਂ ਦੇ ਅੰਗਾਂ ਚਾਂ ਤਾਈਂ ਡੰਗ ਮਾਰਦਾ ਤੇ ਉਹਦੀ ਜ਼ਿੰਦਗੀ ਨੂੰ ਸਮਾਪਤ ਕਰ ਦਿੰਦਾ, ਇਸੇ ਤਰ੍ਹਾਂ ਕਲਕੀ ਅਵਤਾਰ ਦੇ ਜਿਹੜੇ ਤੀਰ ਨੇ ਸੱਪ ਜੈਸੇ ਸੱਪ ਦੇ ਵਾਂਗ ਦੁਸ਼ਮਣਾਂ ਦੇ ਅੰਗਾਂ ਦੇ ਤਾਈਂ, ਪਰਥ ਅੰਗ ਛੋਟੇ ਅੰਗ, ਅੰਗ ਬੇ ਅੰਗ, ਜਿਵੇਂ ਹੱਥ ਹੈ, ਜਿਵੇਂ ਬਾਹਾਂ ਹੈ, ਜਿਵੇਂ ਪੈਰ ਹੈ, ਲੱਤ ਹੈ, ਤੇ ਪ੍ਰਥ ਅੰਗ ਸੰਤ ਮਹਾਰਾਜ ਕਹਿੰਦੇ ਸਨ ਜਿਵੇਂ ਉਂਗਲੀਆਂ ਹਨ, ਪੈਰਾਂ ਦੀਆਂ ਉਂਗਲੀਆਂ ਨੇ ਅੰਗ ਤੇ ਪਰਥ ਅੰਗ ਦੋਨਾਂ। ਕਹਿੰਦੇ ਨੇ ਕਲਕੀ ਅਵਤਾਰ ਦੇ ਜਿਹੜੇ ਤੀਰ ਨੇ ਜਿਵੇਂ ਸਰਪ ਦੁਸ਼ਮਣਾਂ ਦੇ ਤਾਈਂ ਡੰਗ ਮਾਰ ਕੇ ਜ਼ਿੰਦਗੀ ਸਮਾਪਤ ਕਰ ਦਿੰਦਾ ਹੈ, ਇਵੇਂ ਕਲਕੀ ਅਵਤਾਰ ਦੇ ਤੀਰਾਂ ਰੂਪੀ ਸਰਪ ਜਿਹੜੇ ਨੇ ਉਹ ਦੁਸ਼ਮਣਾਂ ਦੇ ਅੰਗਾਂ ਦੇ ਤਾਈਂ, ਪ੍ਰਤੰਗ ਛੋਟੇ ਅੰਗਾਂ ਦੇ ਤਾਈਂ ਡਸ ਜਾਂਦੇ ਨੇ, ਡੰਗ ਮਾਰਦੇ ਨੇ। ਜਿਵੇਂ ਸੱਪ ਡੰਗ ਮਾਰਦਾ ਹੈ ਇਵੇਂ ਕਲਕੀ ਅਵਤਾਰ ਦੇ ਤੀਰਾਂ ਦੀ ਚੁੰਝ ਲੱਗਦੀ ਏ, ਨੋਕ ਖੁਭਦੀ ਏ, ਪਰ ਉਹਨਾਂ ਦੇ ਵੱਡੇ ਛੋਟੇ ਅੰਗਾਂ ਨੂੰ ਡਸ ਕੇ ਨਾਸ਼ ਕਰ ਦਿੰਦੇ ਨੇ ਜੀ।
ਰਾਤ ਡੂਬ ਸਮੇਂ ਰਣ ਐਸ ਹਸੈ,
ਹਾਂ ਕਹਿੰਦੇ ਨੇ ਇਸ ਤਰੀਕੇ ਰਾਤ ਡੂਬ ਸਮੇਂ ਰਣ ਐਸ ਹਸੈ। ਕਹਿੰਦੇ ਨੇ ਮੈਦਾਨੀ ਜੰਗ ਦੇ ਅੰਦਰ ਸੂਰ ਵੀਰਾਂ ਦੇ ਖੂਨ ਵਿੱਚ ਕਲਕੀ ਅਵਤਾਰ ਦੇ ਤੀਰ, ਸੂਰ ਵੀਰਾਂ ਦੀਆਂ ਕਿਰਪਾਨਾਂ ਡੁੱਬਦੀਆਂ ਹੋਈਆਂ ਇਸ ਪ੍ਰਕਾਰ ਹੱਸਦੀਆਂ ਨੇ, ਇਸ ਪ੍ਰਕਾਰ ਲਿਸ਼ਕਦੇ ਨੇ, ਚਮਕਦੇ ਨੇ, ਕਿਸ ਤਰ੍ਹਾਂ
ਜਨ ਬਿਜਰ ਜਵਾਲ ਕਰਾਲ ਕਥੈ,
ਜਾਨੋ ਜਿਸ ਤਰੀਕੇ ਨਾਲ ਬਿਜਲੀ ਦੀ ਜਵਾਲ ਅੱਗ ਕਰਾਲ ਕਿਆ ਭਿਆਨਕ ਕਸੈ ਖਿੱਚੀ ਜਾਂਦੀ ਏ, ਜਿਵੇਂ ਬਦਲਾਂ ਦੇ ਵਿੱਚ ਬਿਜਲੀ ਦੀ ਲਾਟ ਭਿਆਨਕ ਅੱਗ ਦੇ ਰੂਪ ਵਿੱਚ ਲਿਸ਼ਕਦੀ ਏ, ਖਿੱਚੀ ਜਾਂਦੀ ਏ, ਇਸ ਤਰੀਕੇ ਨਾਲ ਸੂਰ ਵੀਰਾਂ ਦੇ ਖੂਨ ਵਿੱਚ ਕਲਕੀ ਅਵਤਾਰ ਦੀਆਂ ਕਿਰਪਾਨਾਂ ਔਰ ਕਲਕੀ ਅਵਤਾਰ ਦੇ ਜਿਹੜੇ ਤੀਰ ਨੇ ਉਹ ਸੂਰ ਵੀਰਾਂ ਦੇ ਖੂਨ ਵਿੱਚ ਡੁੱਬਦੇ ਹੋਏ ਇਵੇਂ ਲਿਸ਼ਕਦੇ ਨੇ, ਚਮਕਦੇ ਨੇ, ਹੱਸਦੇ ਵਿਖਾਈ ਦਿੰਦੇ ਨੇ, ਪ੍ਰਤੀਤ ਹੁੰਦੇ ਨੇ ਜੀ।
ਭੂਤ ਨਰਾਜ ਛੰਦ,
ਹਜ਼ੂਰ ਇੱਕ ਹੋਰ ਛੰਦ ਦਾ ਵਰਣਨ ਕਰ ਰਹੇ ਨੇ। ਨਰਾਜ ਛੰਦ ਦੀਆਂ ਕਈ ਕਿਸਮਾਂ ਹਨ ਔਰ ਇੱਥੇ ਹਜ਼ੂਰ ਸ਼ਾਇਦ ਪਹਿਲੀ ਵਾਰੀ ਵਿਭੂਤ ਛੰਦ ਦਾ ਵਰਣਨ ਕਰ ਰਹੇ ਨੇ। ਇੱਕ ਨਾਮ ਹੈ ਵਿਭੂਤ ਛੰਦ ਜੀ।
ਹਿਮੰਤ ਤੇਗ ਐਸ ਕਾ,
ਇਸ ਤਰੀਕੇ ਨਾਲ ਮੈਦਾਨੀ ਜੰਗ ਦੇ ਅੰਦਰ ਇੱਕ ਪਾਸੇ ਅਫਰੀਕਨ ਕਾਲਿਆਂ ਸੂਰਬੀਰ ਬਹਾਦਰਾਂ ਦੀਆਂ ਕਿਰਪਾਨਾਂ ਔਰ ਇੱਕ ਪਾਸੇ ਸੰਸਾਰ ਨੂੰ ਧਰਮ ਦੇ ਵਾਤਾਵਰਨ ਵਿੱਚ ਢਾਲਣ ਵਾਸਤੇ ਕਲਕੀ ਅਵਤਾਰ ਦੀਆਂ ਫੌਜਾਂ ਦੀਆਂ ਕਿਰਪਾਨਾਂ ਜਾਨੋ ਇਸ ਪ੍ਰਕਾਰ ਲਿਸ਼ਕਦੀਆਂ ਨੇ, ਜਨ ਖਿਮੰਤ ਤੇਗ ਐਸ ਕਹਿ ਖਿਮੰਤ ਲਿਸ਼ਕਦੀਆਂ ਨੇ, ਇਸ ਪ੍ਰਕਾਰ ਕਲਕੀ ਅਵਤਾਰ ਤੇ ਕਾਲੇ ਅਫਰੀਕਨ ਸੂਰਬੀਰਾਂ ਦੀਆਂ ਕਿਰਪਾਨਾਂ ਇਸ ਤਰੀਕੇ ਨਾਲ ਇਸ ਤਰ੍ਹਾਂ ਕਰਕੇ ਲਿਸ਼ਕਦੀਆਂ ਨੇ, ਚਮਕਦੀਆਂ ਹਨ,
ਜੁਰੰਤ ਜਵਾਲ ਜੈਸਕਾ,
ਜਿਸ ਤਰ੍ਹਾਂ ਜਵਾਲਾ ਅਗਨੀ ਪ੍ਰਜਵਲਤ ਲੱਟ ਲੱਟ ਕਰਕੇ ਬਲ ਰਹੀ ਹੋਵੇ ਤੇ ਉੱਪਰ ਨੂੰ ਉਹਦੀਆਂ ਲਾਟਾਂ ਉੱਠਦੀਆਂ ਹੋਣ, ਅੰਧੇਰੇ ਵਿੱਚ ਦੂਰੋਂ ਉਹਦੀ ਚਮਕ ਦਮਕ ਵਿਖਾਈ ਦਿੰਦੀ ਹੋਵੇ, ਇਵੇਂ ਚਮਕਦੀਆਂ ਹਨ।
ਹਸੰਤ ਜੇ ਮਕਾਮਣ,
ਤੇ ਕਹਿੰਦੇ ਨੇ ਖੁਸ਼ੀ ਦੇ ਵਾਤਾਵਰਨ ਦੇ ਅੰਦਰ ਦਸ਼ਮੇਸ਼ ਪਿਤਾ ਜੀ ਮਿਸਾਲ ਦੇ ਰਹੇ ਨੇ ਕਿ ਜਿਵੇਂ ਸੁੰਦਰ ਤਰੀਮ ਤਾਂ ਖੁਸ਼ੀ ਦੇ ਮੌਕੇ ਤੇ ਮੁਸਕਰਾਉਂਦੀਆਂ ਤੇ ਹੱਸਦੀਆਂ ਨੇ ਤੇ ਉਹਨਾਂ ਦੇ ਸਾਫ ਸਵੱਛ ਦੰਦ ਚਮਕਦੇ ਲਿਸ਼ਕਦੇ ਨੇ। ਇਸੇ ਤਰੀਕੇ ਨਾਲ ਸੂਰਬੀਰਾਂ ਦੀਆਂ ਕਿਰਪਾਨਾਂ ਮੈਦਾਨੇ ਜੰਗ ਦੇ ਅੰਦਰ ਲਿਸ਼ਕ ਰਹੀਆਂ ਹਨ, ਦਮਕ ਰਹੀਆਂ ਹਨ। ਉਹ ਸੂਰਬੀਰਾਂ ਦੀਆਂ ਕਿਰਪਾਨਾਂ ਸੁੰਦਰ ਤ੍ਰੀਮਤਾਂ ਵਾਂਗ ਮੁਸਕਰਾਉਂਦੀਆਂ, ਹੱਸ ਰਹੀਆਂ, ਚਮਕ ਦਮਕ ਰਹੀਆਂ ਹਨ। ਕਹਿੰਦੇ ਨੇ ਦਾਮਣ ਜਾਣੋ, ਇਸ ਤਰੀਕੇ ਨਾਲ ਇਹ ਸ਼ਸਤਰ ਤੇ ਅਸਤਰ ਖਿਮੰਤ ਲਿਸ਼ਕਦੇ ਚਮਕਦੇ ਨੇ, ਜਿਵੇਂ ਬਿਜਲੀ ਖਿਵਦੀ ਹੋਵੇ, ਲਿਸ਼ਕਦੀ ਚਮਕਦੀ ਹੋਵੇ।
ਬਹੰਤ ਦਾ ਇਹ ਕਾਇਣ
ਸੂਰਬੀਰਾਂ ਦੇ ਦਾ ਇੱਕ ਦੂਸਰੇ ਦੇ ਤਾਈ ਕਾਇਣ ਨਾਸ਼ ਕਰਨ ਲਈ, ਜ਼ਖਮੀ ਕਰਨ ਵਾਸਤੇ ਵਹਿ ਜਾਂਦੇ ਨੇ, ਜਿਵੇਂ ਕਿਰਪਾਨ ਵਹਿ ਗਈ, ਨੇਜਾ ਵਹਿ ਗਿਆ, ਸੇਲਾ ਵਹਿ ਗਿਆ, ਕਿਰਪਾਨ ਵਹਿ ਗਈ। ਇਹ ਵਹਿ ਚਲਾ ਦੇਣ ਦਾ ਮਤਲਬ ਹੈ ਕਿ ਬਹੰਤ ਸੂਰਬੀਰਾਂ ਦੇ ਤਾਈ ਜ਼ਖਮੀ ਕਰਨ ਵਾਸਤੇ, ਬਹੰਤ ਦਾ ਇਹ ਕਾਇਣ ਸੂਰਬੀਰਾਂ ਦੇ ਤਾਈ ਕਾਇਣ ਜ਼ਖਮੀ ਕਰਨ ਵਾਸਤੇ, ਕਹਿੰਦੇ ਨੇ ਦਾਂ ਦੇ ਨਾਲ ਸੂਰਬੀਰਾਂ ਦੇ ਸ਼ਸਤਰ ਦੇ ਅਸਤਰ ਵਹਿ ਜਾਂਦੇ ਨੇ, ਚੱਲ ਜਾਂਦੇ ਹਨ।
ਚਲੰਤ ਚਿਤ੍ਰ ਚਾਇਣ
ਤੇ ਸੂਰਬੀਰ ਕਹਿੰਦੇ ਨੇ ਚਿੱਤ ਦੇ ਅੰਦਰ ਚਾਹ ਦੇ ਨਾਲ, ਚਾਇਣ ਚਾਹ ਦੇ ਨਾਲ ਸੂਰਬੀਰ ਆਪਣੇ ਚਿੱਤ ਦੇ ਚਾਹ ਦੇ ਨਾਲ ਕਹਿੰਦੇ ਨੇ ਚਿੱਤਰਕਾਰੀ ਧਰਤੀ ਦੇ ਉੱਪਰ ਪੈਂਤੜਾ ਕੱਢਦਿਆਂ ਹੋਇਆਂ, ਬੜੀ ਮਸਤੀ ਦੇ ਨਾਲ, ਮਟਕ ਦੇ ਨਾਲ ਚੱਲਦਿਆਂ ਹੋਇਆਂ ਕਹਿੰਦੇ ਨੇ ਅਗਾਂਹ ਨੂੰ ਚੱਲਦੇ ਨੇ, ਪੈਰ ਅਗਾਂਹ ਚਲਾਉਂਦੇ ਨੇ, ਪਿਛਾਂ ਉਹਨਾਂ ਦੇ ਪੈਰ ਨਹੀਂ ਖਿਸਕਦੇ।
ਗ੍ਰੰਥ ਅੰਗ ਭੰਗ
ਇਸ ਤਰੀਕੇ ਨਾਲ ਸੂਰਬੀਰਾਂ ਦੇ ਜਿਹੜੇ ਅੰਗ ਨੇ ਉਹ ਭੰਗ ਹੋ ਕੇ, ਕੱਟੇ ਜਾ ਕੇ, ਗੋਲੀਆਂ ਦੇ ਲੱਗਣੇ ਕਰਕੇ ਟੁੱਟ ਗਏ, ਟੁੱਟ ਕੇ ਸੂਰਬੀਰਾਂ ਦੇ ਅੰਗ ਇਸ ਤਰੀਕੇ ਨਾਲ ਮੈਦਾਨੀ ਜੰਗ ਵਿੱਚ ਡਿੰਗਦੇ ਹਨ।
ਬਨੇ ਸੋ ਜਵਾਲ ਜਾਲ ਜਿਉਂ,
ਕਹਿੰਦੇ ਨੇ ਬਨੇ ਸੋ ਜਵਾਲ ਜਾਲ ਜਿਉਂ, ਜਿਸ ਤਰੀਕੇ ਨਾਲ ਬਹੁਤ ਜਾਲ, ਬਹੁਤ ਸਾਰੀ ਜਵਾਲ ਅੱਗ ਦੇ ਨਾਲ ਲੱਕੜੀਆਂ ਜਲ ਜਲ ਕੇ ਕੋਲੇ ਬਣ ਜਾਂਦੀਆਂ ਨੇ, ਇਵੇਂ ਸ਼ਸਤਰਾਂ ਤੇ ਅਸਤਰਾਂ ਦੀ ਅਗਨੀ ਦੇ ਨਾਲ ਸੂਰਬੀਰਾਂ ਦੇ ਜਿਹੜੇ ਅੰਗ ਨੇ ਉਹ ਚਿੰਗਿਆੜਿਆਂ ਦੇ ਵਾਂਗ ਧਰਤੀ ਤੇ ਸੜ ਸੜ ਕੇ ਡਿੱਗਦੇ ਨੇ।
ਹਸੰਤ ਖੇਤ ਖੱਪਰੀ,
ਕਹਿੰਦੇ ਨੇ ਮੈਦਾਨੇ ਜੰਗ ਦੇ ਅੰਦਰ ਖੱਪਰ ਲੈਣ ਵਾਲੀ ਕਾਲੀ ਦੇਵੀ, ਜਿਵੇਂ ਚੰਡੀ ਚਰਿੱਤਰ ਉਕਤ ਬਿਲਾਸ ਵਿੱਚ ਦਸ਼ਮੇਸ਼ ਪਿਤਾ ਜੀ ਨੇ ਵਰਣਨ ਕੀਤਾ ਹੈ, ਜਿਸ ਦਾ ਵਿਚਾਰ ਆਪ ਜੀ ਨੇ ਪਿਛਲੇ ਸਾਲ ਚੰਡੀ ਦੀ ਵਾਰ ਦੀ ਕਥਾ ਅੰਦਰ ਸੁਣਿਆ ਸੀ। ਕਹਿੰਦੇ ਨੇ ਕਿ ਦੇਵੀ ਦਯੋ ਸੰਘਾਰ, ਕਹਿੰਦੇ ਨੇ ਕਾਲੀ ਪੀਓ ਸਰਹਣ, ਕਾਲੀ ਦੇਵੀ ਨੇ ਤੇ ਖੂਨ ਪੀਤਾ ਤੇ ਜਿਹੜੀ ਚੰਡੀ ਦੇਵੀ ਸੀ ਉਹਨੇ ਨਾਸ਼ ਕਰ ਦੇਣਾ ਕੀਤਾ। ਰਕਤ ਰਬੀਰਜ, ਉਹ ਇੱਕ ਦੈਂਤ ਜਿਸ ਦੀਆਂ ਜਿਤਨੀਆਂ ਬੂੰਦਾਂ ਧਰਤੀ ਤੇ ਡਿੱਗਦੀਆਂ ਸਨ, ਉਹਨਾਂ ਖੂਨ ਦੀਆਂ ਡਿੱਗਣ ਵਾਲੀਆਂ ਬੂੰਦਾਂ ਤੋਂ ਉਹਨੇ ਰਕਤ ਰਬੀਰਜ ਨਾਮ ਉਹਦੇ ਮਿਲਦੇ ਨੇ। ਕਹਿੰਦੇ ਨੇ ਉੱਠ ਪੈਂਦਾ ਸੀ, ਮਾਰਿਆ ਨਹੀਂ ਸੀ ਜਾਂਦਾ, ਯੁੱਧ ਜਿੱਤਿਆ ਨਹੀਂ ਸੀ ਜਾਂਦਾ, ਪਰ ਕਹਿੰਦੇ ਨੇ ਅਖੀਰ ਮੇਰੀ ਨੇ ਨਿਕਲ ਨਿਕਸੀ ਮੱਥਾ ਫੋੜ ਕੇ ਜਨ ਫਤਿਹ ਨਿਸ਼ਾਨ ਬਜਾਏ ਕੈ ਚੰਡੀ ਦੀ ਵਾਰ ਦਸਮ ਗ੍ਰੰਥ। ਦੇਵੀ ਦੇ ਮੱਥੇ ਵਿੱਚੋਂ ਅਚਾਨਕ ਉਹ ਦੇਵੀ ਪ੍ਰਗਟ ਹੋਈ ਜਿਸ ਦੇ ਹੱਥ ਵਿੱਚ ਖੱਪਰ ਸੀ, ਜਿਹੜੀ ਜਨਮ ਦੀ ਹੀ ਮੱਥੇ ਵਿੱਚੋਂ ਪ੍ਰਗਟ ਹੋ ਕੇ ਜਿਸਨੇ ਆਪਣੇ ਹੱਥ ਵਿੱਚ ਸੂਰਬੀਰਾਂ ਦਾ ਖੂਨ ਪੀਣ ਵਾਸਤੇ ਇੱਕ ਖੱਪਰ ਉਠਾਇਆ ਹੋਇਆ ਸੀ, ਕਿਉਂਕਿ ਜੋਖੀ ਲੋਕ ਭਿਖਾਰੀ ਲੋਕ ਖੱਪਰ ਆਪਣੇ ਹੱਥ ਵਿੱਚ ਰੱਖਦੇ ਨੇ ਭਿੱਖਿਆ ਮੰਗਣ ਵਾਸਤੇ, ਔਰ ਇਹ ਕਾਲੀ ਸ਼ਕਤੀ ਸੂਰਬੀਰਾਂ ਦਾ ਖੂਨ ਪੀਣ ਵਾਸਤੇ ਆਪਣੇ ਹੱਥ ਵਿੱਚ ਖੱਪਰ ਲੈ ਕੇ ਆਈ ਹੈ, ਇਸ ਲਈ ਹਜ਼ੂਰ ਇੱਥੇ ਖੱਪਰੀ ਵਰਣਨ ਕਰ ਰਹੇ ਨੇ। ਤੋ ਜਦੋਂ ਉਹ ਦੇਵੀ ਮੱਥੇ ਵਿੱਚੋਂ ਪ੍ਰਗਟ ਹੋਈ, ਜਿੱਥੇ ਜਦੋਂ ਚੰਡੀ ਦੇਵੀ ਰਕਤ ਰਬੀਰ ਉੱਪਰ ਵਾਰ ਕਰਦੀ ਏ, ਉਹਦੇ ਸ਼ਸਤਰਾਂ ਦੇ ਨਾਲ ਜੋ ਖੂਨ ਦੀਆਂ ਬੂੰਦਾਂ ਡਿੱਗਦੀਆਂ ਨੇ, ਬਹੁਤ ਹੀ ਕਾਲੀ ਦੇ ਨਾਲ ਕਾਲੀ ਆਪਣੇ ਖੱਪਰ ਵਿੱਚ ਪਾ ਪਾ ਕੇ ਪੀ ਜਾਂਦੀ ਏ, ਉਹਦੀ ਬੂੰਦ ਕੋਈ ਧਰਤੀ ਤੇ ਡਿੱਗਣ ਹੀ ਨਾ ਦਿੱਤੀ। ਛਿਨਮੈ ਡਾਰਿਓ ਮਾਰ ਰਕਤ ਬੀਰ ਦਾਨਵ ਮਹਾ ਚੰਡੀ ਚਰਿੱਤਰ ਉਕਤ ਬਿਲਾਸ ਦਸਮ ਗ੍ਰੰਥ। ਇੱਕ ਛਿਨ ਲੱਗਾ, ਬਹੁਤ ਥੋੜੇ ਸਮੇਂ ਵਿੱਚ ਚੰਡੀ ਨੇ ਉਸ ਰਕਤ ਬੀਰ ਦੈਂਤ ਨੂੰ ਨਾਸ਼ ਕਰ ਦੇਣਾ ਕੀਤਾ। ਇੱਥੇ ਉਹੀ ਉਹਦਾ ਭਾਵ ਵਰਣਨ ਕਰ ਰਹੇ ਨੇ, ਮੈਦਾਨੇ ਜੰਗ ਦੇ ਅੰਦਰ ਖੇਤ, ਮੈਦਾਨੇ ਜੰਗ ਦੇ ਅੰਦਰ ਖੱਪਰੀ ਕਾਲੀ ਦੇਵੀ ਆਪਣੇ ਹੱਥ ਵਿੱਚ ਖੱਪਰ ਉਠਾ ਕੇ ਸੂਰਬੀਰਾਂ ਦਾ ਖੂਨ ਪੀਣ ਵਾਲੀ ਦੇਵੀ ਹੱਸ ਰਹੀ ਹੈ, ਪ੍ਰਸੰਨ ਹੋ ਰਹੀ ਹੈ, ਉੱਚੀ ਉੱਚੀ ਕਿਲਕਾਰੀਆਂ ਮਾਰ ਰਹੀ ਹੈ।
ਭਗੰਤ ਭੂਤ ਭੈ ਧਰੀ,
ਤੇ ਕਹਿੰਦੇ ਨੇ ਇਸ ਤਰੀਕੇ ਨਾਲ ਭਗੰਤ ਭੂਤ ਭੈ ਧਰੀ, ਕਹਿੰਦੇ ਨੇ ਜਿਹੜੇ ਭੂਤ ਨੇ ਉਹ ਵੀ ਭਗੰਤ ਭਕਦੇ ਨੇ, ਬਕਦੇ ਨੇ, ਬੋਲਦੇ ਨੇ, ਜਿਸ ਨੂੰ ਸੁਣ ਕੇ ਲੋਕ ਭੈ ਧਾਰਨ ਕਰਦੇ ਨੇ, ਸੂਰਬੀਰ ਵੀ ਭੈ ਧਾਰਨ ਕਰਦੇ ਨੇ, ਡਰ ਜਾਂਦੇ ਨੇ, ਕਿਉਂਕਿ ਲੱਖਾਂ ਫੌਜਾਂ ਵਿੱਚ ਸਾਰੇ ਬਹਾਦਰ ਨਹੀਂ ਹੁੰਦੇ, ਕਈ ਉਂਝੀ ਪਿੱਛੇ ਲੈਫਟ ਰਾਈਟ ਕਈ ਜਾਂਦੇ ਨੇ, ਪਰ ਜਿਸ ਵੇਲੇ ਸਾਹਮਣੇ ਮੁਕਾਬਲਾ ਹੁੰਦਾ ਉਹ ਆਪਣੇ ਸ਼ਸਤਰ ਸੁੱਟ ਕੇ ਦੌੜ ਜਾਂਦੇ ਨੇ, ਸਾਰੇ ਬਹਾਦਰ ਨਹੀਂ ਹੁੰਦੇ, ਔਰ ਉਹਨਾਂ ਵਿੱਚੋਂ ਸਾਰੇ ਕਾਇਰ ਨਹੀਂ ਹੁੰਦੇ, ਉਹਨਾਂ ਵਿੱਚ ਸੂਰਬੀਰ ਵੀ ਹੁੰਦੇ ਨੇ। ਇਹ ਸਾਰਾ ਸਮਾਜ ਨੇਕ ਲੋਕਾਂ ਦਾ ਹੀ ਨਹੀਂ ਹੁੰਦਾ, ਮਗਰ ਐਸਾ ਵੀ ਨਹੀਂ ਕਿ ਸਾਰਾ ਸਮਾਜ ਹੀ ਗਲਤ ਲੋਕਾਂ ਦਾ ਹੋਵੇ। ਸਮਾਜ ਵਿੱਚ ਕੁਝ ਲੋਕ ਪੱਥਰਾਂ ਜੈਸੇ ਜੀਵਨ ਵਾਲੇ ਹੁੰਦੇ ਨੇ, ਕੁਝ ਲੋਕ ਹੀਰਿਆਂ ਵਾਂਗ ਚਮਕੀਲੇ ਜੀਵਨ ਵਾਲੇ ਵੀ ਹੁੰਦੇ ਨੇ, ਮਗਰ ਗੁਰੂ ਪਰਮੇਸ਼ਵਰ ਦੀ ਮਹਾਨਤਾ ਇਸ ਪੱਖ ਤੋਂ ਹੈ ਕਿ ਉਹ ਪੱਥਰਾਂ ਨੂੰ ਵੀ ਪੰਜਾ ਲਾ ਕੇ ਪੰਜਾ ਸਾਹਿਬ ਬਣਾ ਦਿੰਦਾ। ਉਹ ਵਲੀ ਕੰਧਾਰੀ ਵਰਗੇ ਜਿਹੜੇ ਅਹੰਕਾਰ ਦੇ ਪਹਾੜ ਉੱਪਰ ਚੜੇ ਹੋਏ ਹੋਣ, ਉਹਨਾਂ ਦੇ ਜੀਵਨ ਵਿੱਚੋਂ ਵੀ ਸ਼ਾਂਤੀ ਦਾ ਨਾਮ ਤੇ ਖੁਦਾ ਦੀ ਬੰਦਗੀ ਦਾ ਚਸ਼ਮਾ ਜਾਰੀ ਕਰ ਦਿੰਦੇ ਨੇ, ਕਿਉਂਕਿ ਪੱਥਰ ਵਿੱਚੋਂ ਚਸ਼ਮਾ ਜਾਰੀ ਕਰਨਾ ਤਾਂ ਹੋਰ ਮੁਸ਼ਕਲ ਹੈ। ਮਨੁੱਖ ਦੇ ਜੀਵਨ ਵਿੱਚੋਂ, ਮਨੁੱਖ ਦੇ ਹਿਰਦੇ ਵਿੱਚੋਂ ਨਾਮ ਤੇ ਬੰਦਗੀ ਪਰਉਪਕਾਰ ਦਾ ਉਮਾਹ ਦਾ ਚਸ਼ਮਾ ਜਾਰੀ ਕਰਨਾ, ਇਹ ਗੁਰੂ ਪਰਮੇਸ਼ਵਰ ਜੀ ਦੀ ਵਡਿਆਈ ਹੀ ਸੀ। ਇਸ ਲਈ ਉਹਨਾਂ ਨੇ ਇਸ ਖਿਆਲ ਨਾਲ ਨਹੀਂ ਦੇਖਿਆ, ਸਾਡੀ ਦ੍ਰਿਸ਼ਟੀ ਹਮੇਸ਼ਾ ਇੱਥੇ ਤੱਕ ਹੀ ਜ਼ਿਆਦਾ ਪਹੁੰਚਦੀ ਹੈ। ਸਾਡੀ ਬਹੁਤੀ ਗਿਣਤੀ ਦੇ ਲੋਕ ਸਿਰਫ ਇਹ ਮਨੁੱਖ ਚੰਗਾ ਹੈ, ਇਹ ਮਨੁੱਖ ਮੰਦਾ ਹੈ, ਇਹਦੇ ਵਿੱਚ ਇਹ ਕਮਜ਼ੋਰੀ ਹੈ, ਇਹਦੇ ਵਿੱਚ ਇਹ ਕਮਜ਼ੋਰੀ ਹੈ, ਇਹਦੇ ਵਿੱਚ ਇਹ ਖੂਬੀ ਹੈ, ਅਸੀਂ ਇੱਥੇ ਹੀ ਉਲਝੇ ਰਹਿੰਦੇ ਹਾਂ। ਮਗਰ ਮਹਾਨ ਲੋਕਾਂ ਵਿੱਚ ਮਹਾਨਤਾ ਹੁੰਦੀ ਹੈ ਕਿ ਉਹ ਇਹ ਸੋਚਦੇ ਨੇ ਚੰਗੇ ਤਾਂ ਚੰਗੇ ਹੀ ਨੇ, ਚੰਗਿਆਂ ਨੂੰ ਤੇ ਚੰਗੇ ਹੋਰ ਬਣਾਉਣ ਦੀ ਲੋੜ ਹੀ ਨਹੀਂ। ਮਹਾਨਤਾ ਉਸ ਮਨੁੱਖ ਦੀ ਏ ਜਿਹੜਾ ਬੁਰਿਆਂ ਨੂੰ ਵੀ ਮਹਾਨ ਬਣਾ ਦੇਵੇ, ਜਿਹੜਾ ਮੰਦਿਆਂ ਨੂੰ ਵੀ ਚੰਗਿਆਂ ਬਣਾ ਦੇਵੇ, ਨੇਕ ਬਣਾ ਦੇਵੇ, ਉਸ ਦੀ ਮਹਾਨਤਾ ਹੈ। ਸਾਫ ਕੱਪੜੇ ਤੇ ਹਰ ਕੋਈ ਪਾਉਂਦਾ ਹੈ, ਮਗਰ ਮੈਲੇ ਕੱਪੜੇ, ਬਹੁਤੇ ਗੰਦੇ ਕੱਪੜੇ ਧੋਬੀ ਹੀ ਸਾਫ ਕਰਦਾ ਹੈ, ਧੋਬੀ ਹੀ ਉਹਨਾਂ ਕੱਪੜਿਆਂ ਨੂੰ ਧੋਂਦਾ ਹੈ। ਤਾਂ ਤੇ ਕਹਿੰਦੇ ਨੇ ਗੁਰੂ ਪਰਮੇਸ਼ਵਰ ਵੀ ਕਈ ਵਾਰੀ ਇਸੇ ਰੂਪ ਵਿੱਚ ਵਰਤਦੇ ਨੇ, ਉਹ ਚੰਗਿਆਂ ਤੇ ਤਾਂ ਹੋਰ ਬਖਸ਼ਿਸ਼ ਕਰ ਦਿੰਦੇ ਨੇ, ਪਰ ਜਿਨ੍ਹਾਂ ਨੂੰ ਸਮਾਜ ਦੇ ਲੋਕ ਘਿਰਣਾ ਕਰਨ, ਸਮਾਜ ਦੇ ਲੋਕ ਨਫ਼ਰਤ ਕਰਨ, ਸਮਾਜ ਦੇ ਲੋਕ ਹੀ ਆਪਣੇ ਲੋਕ, ਆਪਣੇ ਪਰਿਵਾਰ ਦੇ ਲੋਕ, ਆਪਣਾ ਮਾਂ ਬਾਪ, ਆਪਣੇ ਭੈਣਾਂ ਭਰਾ, ਆਪਣੇ ਬੱਚੇ, ਜਿਨ੍ਹਾਂ ਲੋਕਾਂ ਨੂੰ ਨਫ਼ਰਤ ਕਰਦੇ ਸਨ, ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਕੋਹੜੀਆਂ ਪਾਸ ਵੀ ਪਹੁੰਚੇ ਤੇ ਉਹਨਾਂ ਨੂੰ ਵੀ ਮਹਾਨ ਬਣਾ ਦਿੱਤਾ, ਉਹਨਾਂ ਨੂੰ ਵੀ ਮਹਾਨਤਾ ਦੀ ਦਾਤ ਬਖਸ਼ਿਸ਼ ਕੀਤੀ। ਕਹਿੰਦੇ ਨੇ ਸਾਰੇ ਲੋਕ ਬਹਾਦਰ ਨੇ, ਸਾਰੇ ਸੂਰਮੇ ਨੇ, ਸਾਰੇ ਬੁੱਧ ਦਿਲ ਵੀ ਨਹੀਂ। ਕਹਿੰਦੇ ਨੇ ਮੈਦਾਨੀ ਜੰਗ ਦੇ ਅੰਦਰ ਜਿਹੜੇ ਭੂਤ ਭੂਤਨੇ ਨੇ, ਉਹ ਵੀ ਭਗੰਤ ਬੋਲਦੇ ਨੇ, ਔਰ ਬੜਾ ਭਿਆਨਕ ਬੋਲਦੇ ਨੇ, ਜਿਸ ਨੂੰ ਸੁਣ ਕੇ ਬੁੱਧ ਦਿਲ ਸਿਪਾਹੀ ਜਿਹੜੇ ਨੇ ਉਹ ਵੀ ਭੈ ਧਾਰਨ ਕਰਨ, ਉਹ ਵੀ ਡਰਨ ਲੱਗ ਪੈਣ, ਉਹ ਵੀ ਡਰਨ।
ਖਿਮੰਤ ਜੇ ਮਦਾਮਣੀ,
ਕਹਿੰਦੇ ਤਰ੍ਹਾਂ ਬਿਜਲੀ ਲਿਸ਼ਕਦੀ ਹੈ, ਬਿਜਲੀ
ਕਾਮਣੀ,
ਕਹਿੰਦੇ ਨੇ ਸੂਰਬੀਰਾਂ ਦੇ ਸ਼ਸਤਰ ਤੇ ਅਸਤਰ ਲਿਸ਼ਕਦੇ ਨੇ, ਚਮਕਦੇ ਨੇ, ਨਚੰਤ ਹੇਰ ਕਾਮਣੀ। ਕਹਿੰਦੇ ਨੇ ਕਿ ਉਹਨਾਂ ਸੂਰਬੀਰਾਂ ਦੀ ਸੂਰਬੀਰਤਾ ਬਹਾਦਰੀ ਦੇਖ ਕੇ, ਦੇਵਤਿਆਂ ਦੀਆਂ ਜਿਹੜੀਆਂ ਕਾਮਣੀਆਂ ਇਸਤਰੀਆਂ ਨੇ, ਸਾਮਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਬਾਰੇ ਮਾਂ ਮਾਜ ਮਹੱਲਾ ਪੰਜਵਾਂ। ਕਹਿੰਦੇ ਨੇ ਦੇਵਤਿਆਂ ਦੀਆਂ ਜੋ ਇਸਤਰੀਆਂ ਨੇ, ਕਾਮਣੀ ਇਸਤਰੀਆਂ, ਦੇਵਤਿਆਂ ਦੀਆਂ ਪਤਨੀਆਂ ਪਛਰਾਵਾਂ, ਉਹ ਸੂਰਬੀਰਾਂ ਬਹਾਦਰਾਂ ਦੀ ਸੂਰਬੀਰਤਾ ਦੇਖ ਕੇ ਖੁਸ਼ੀ ਵਿੱਚ ਨਚੰਤ ਨੱਚ ਰਹੀਆਂ ਨੇ, ਨਿਰਤ ਕਰ ਰਹੀਆਂ ਹਨ। ਕਹਿੰਦੇ ਨੇ ਮੈਦਾਨੀ ਜੰਗ ਦੇ ਅੰਦਰ, ਕਿਉਂਕਿ ਹਮੇਸ਼ਾ ਭਿਆਨਕ ਵਾਤਾਵਰਨ ਹੁੰਦਾ, ਮੈਦਾਨੀ ਜੰਗ ਦੇ ਅੰਦਰ ਭੈਭੀਤ ਕਰਨ ਵਾਲਾ ਵਾਤਾਵਰਨ ਹੁੰਦਾ, ਮੈਦਾਨੀ ਜੰਗ ਦੇ ਵਿੱਚ ਵਿਭਤਵ ਰਸ ਦਾ ਵਾਤਾਵਰਨ ਹੁੰਦਾ, ਜੰਗ ਦੀ ਧਰਤੀ ਤੇ ਫੁੱਲ ਨਹੀਂ ਖਿਲੇ ਹੁੰਦੇ, ਜਾਂ ਉਥੋਂ ਚੰਦਨ ਦੀ ਮਹਿਕ ਨਹੀਂ ਉੱਠਦੀ, ਉਥੇ ਗੁਲਾਬ ਅਬਰੋ ਮੁਸ਼ਕੋ ਅਬੀ ਚੂ ਬਾਰਾਂ ਬਾਰਸ਼ੇ ਆਸੂ ਬਸੂ ਕਰ ਤਾਈ ਸਾਹਿਬ ਭਾਈ ਨੰਦ ਲਾਲ ਜੀ। ਕਹਿੰਦੇ ਨੇ ਅਨੰਦਪੁਰ ਦੀ ਧਰਤੀ ਤੇ ਉਹ ਦਸ਼ਮੇਸ਼ ਪਿਤਾ ਜੀ ਜਦੋਂ ਹੋਲਾ ਖੇਲਣ ਲੱਗੇ ਤਾਂ ਪਹਿਲਾਂ ਤਾਂ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਗੁਲਾਬ ਮੁਸ਼ਕੰਬਰ ਅਬੀਰ ਇਤਰ ਫੁਲੇਲ ਇਹਨੇ ਉਡਾਣਾ ਕੀਤੇ ਕਿ ਮਾਨੋ ਆਕਾਸ਼ ਵਿੱਚੋਂ ਜਿਵੇਂ ਬਰਸਾਤ ਹੋ ਰਹੀ ਹੋਵੇ, ਅਨੰਦਪੁਰ ਦਾ ਸਾਰਾ ਵਾਤਾਵਰਨ ਮਹਿਕਿਆ ਹੋਇਆ ਸੀ। ਮਗਰ ਗੁਲਾਬ ਮੁਸ਼ਕੰਬਰ ਅਬੀਰ ਦੇ ਨਾਲ ਇਤਰ ਨਾਲ ਹੀ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦੀ ਪਾਵਨ ਸ਼ੋਅ ਨਾਲ, ਪਿਆਲਾ ਖੋ ਸ੍ਰੀ ਵਾਹ, ਉਹਨਾਂ ਦੇ ਚਰਨਾਂ ਦੀ ਪਾਵਨ ਸ਼ੋਅ ਦੇ ਨਾਲ ਅਨੰਦਪੁਰ ਦੀ ਧਰਤੀ ਦਾ ਇੱਕ ਇੱਕ ਕਣ ਮੈਂ ਕਿਆ ਹੋਇਆ। ਕਦੇ ਜਦੋਂ ਵੀ ਜਾਣ ਦਾ ਮੌਕਾ ਮਿਲੇ ਅਨੰਦਪੁਰ ਦੀ ਧਰਤੀ ਨੂੰ ਆਪਣੇ ਮੱਥੇ ਤੇ ਲਗਾ ਕੇ ਫਿਰ ਪੁੱਛਣਾ, ਨਾਲੇ ਦੇਖਣਾ ਵੀ ਖੁਸ਼ਬੂ ਆਉਂਦੀ ਹੈ ਕਿ ਨਹੀਂ ਆਉਂਦੀ, ਨਾਲੇ ਉਹ ਜੋ ਇਹ ਵੀ ਜਵਾਬ ਮਿਲੇਗਾ ਤਾਂ ਤੈਨੂੰ ਦਸ਼ਮੇਸ਼ ਪਿਤਾ ਜੀ ਦੇ ਨੀਲੇ ਦੀ ਸ਼ੋਅ ਪ੍ਰਾਪਤ ਹੋਈ ਹੈ ਕਿ ਨਹੀਂ ਪ੍ਰਾਪਤ ਹੋਈ, ਤਾਂ ਜਵਾਬ ਮਿਲ ਜਾਵੇਗਾ। ਅਨੰਦਪੁਰ ਦੀ ਧਰਤੀ ਮਹਿਕੀ, ਅਨੰਦਪੁਰ ਦੀ ਧਰਤੀ ਵਿੱਚੋਂ ਮਹਿਕਾਂ ਉੱਠਦੀਆਂ ਨੇ, ਮਗਰ ਆ ਸਿਰਫ ਬਹਿਰੂਨੀ ਖੁਸ਼ਬੂ ਦੀਆਂ ਨਹੀਂ, ਦਸ਼ਮੇਸ਼ ਪਿਤਾ ਧਰਮ ਰੱਖੇ ਸਤਿਗੁਰੂ ਤੇਗ ਬਹਾਦਰ ਜੀ ਦੀ ਧਰਮ ਦੀਆਂ, ਸਿੱਖੀ ਦੀਆਂ, ਨਾਮ ਤੇ ਬਾਣੀ ਦੇ ਪ੍ਰੇਮ ਪਿਆਰ ਦੀਆਂ, ਪਿਆਰ ਲੱਖੋ ਸ੍ਰੀ ਵਾਹਿਗੁਰੂ। ਤੇ ਸੇਵਾ ਕਰਨ ਵਾਲੇ ਉਹਨਾਂ ਸਿੱਖਾਂ ਦੀਆਂ ਦੀ ਜ਼ਿੰਦਗੀ ਦੀਆਂ ਸੇਵਾ ਦੀਆਂ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੋਂ ਆਪਣਾ ਆਪ ਕੋਲ ਘੁਮਾ ਦਿੱਤਾ, ਆਪਣੇ ਸੀਸ ਭੇਟ ਕਰ ਦਿੱਤੇ। ਪਿਆਲਾ ਖੋਲ ਸ੍ਰੀ ਵਾਹ ਬੇਨਤੀ ਕਰ ਰਿਹਾ ਸਾਂ, ਵਿੱਚ ਅਰਜ਼ ਕੀਤੀ ਜਾ ਰਹੀ ਸੀ ਕਿ ਵਾਤਾਵਰਨ ਹੈ, ਸਮਾਂ ਹੈ, ਮੈਦਾਨੇ ਜੰਗ ਦਾ ਭਿਆਨਕ ਹੁੰਦਾ ਹੈ, ਪਰ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ ਉਹਨਾਂ ਨੇ ਇੰਨੀਆਂ ਇਹ ਚੀਜ਼ਾਂ ਵਰਸਾਈਆਂ ਕਿ ਮਾਨੋ ਬਰਸਾਤ ਹੋ ਰਹੀ ਹੋਵੇ ਮੈਦਾਨੇ ਜੰਗ ਦੇ ਅੰਦਰ, ਜਿਵੇਂ ਇਸ ਖੁਸ਼ਬੂ ਦੀ ਮਹਿਕ ਉੱਠ ਰਹੀ ਹੋਵੇ। ਇੱਥੇ ਕਹਿ ਰਹੇ ਨੇ ਜੰਗ ਦੇ ਅੰਦਰ ਕੈਸਾ ਵਾਤਾਵਰਨ ਹੈ, ਹਕੰਕ ਪੈਰਵੀ ਸੁਰੀ, ਕਹਿੰਦੇ ਨੇ ਭਿਆਨਕ ਪੈਰਵੀ, ਭਿਆਨਕ ਸੁਰੀ ਸੁਰ ਦੇ ਨਾਲ, ਭੈਰੋਂ ਜਿਹੜਾ ਬੜੀ ਭਿਆਨਕ ਸੁਰ ਦੇ ਨਾਲ ਹਾ 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 ਕਰਕੇ ਇਸ ਤਰੀਕੇ ਨਾਲ ਹਾਹਾਕਾਰ ਦੀਆਂ ਆਵਾਜ਼ਾਂ ਦੇ ਨਾਲ ਬੋਲ ਰਿਹਾ ਹੈ। ਅੱਗੇ ਹੋਰ ਇਸ ਪੱਖ ਨੂੰ ਵਰਣਨ ਕਰਨਗੇ, ਅੱਗੇ ਐਸਾ ਛੰਦ ਆਵੇਗਾ। ਕਹਿੰਦੇ ਨੇ ਹਾਹਾਕਾਰ ਕਰਦਾ ਹਾ 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 ਹਾ, ਜਿਵੇਂ ਲੰਬੇ ਰਹਾਸਾ ਦੇ ਨਾਲ ਕੋਈ ਹੱਸਦਾ ਹੋਵੇ, ਇਵੇਂ ਭੈਰੋਂ ਜਿਹੜਾ ਭਿਆਨਕ ਸੁਰ ਦੇ ਨਾਲ ਹਾ 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 ਹਾਹਾਕਾਰ ਕਰਦਿਆਂ ਹੋਇਆ ਬੋਲ ਰਿਹਾ, ਜਿਸ ਨਾਲ ਬਾਕੀ ਦੇ ਲੋਕ ਜਿਹੜੇ ਨੇ ਉਹ ਡਰ ਜਾਣ, ਪੀਤ ਹੋਣ।
ਕਹਾਕ ਸਾਧ ਸਿੰਦਰੀ,
ਕਹੰਕ ਸਾਧ ਸਿੰਦਰੀ, ਇਸ ਮੌਕੇ ਤੇ ਸਿੱਧੀਆਂ ਵਾਲੇ ਜਿਹੜੇ ਸਾਧੂ ਸਨ, ਸਿੱਧਰੀ ਸਿੱਧੀਆਂ ਵਾਲੇ ਜਿਨ੍ਹਾਂ ਨੂੰ ਸਿੱਧੀਆਂ ਪ੍ਰਾਪਤ ਹੋਈਆਂ ਸਨ, ਜਿਹੜੇ ਸਿੱਧ ਲੋਕ ਹੋ ਗਏ ਸਨ, ਸਿੱਧ ਜੋ ਜ਼ਬਾਨ ਤੋਂ ਬਚਨ ਕਹਿ ਦਿੱਤਾ ਉਹ ਸਿੱਧ ਹੋ ਗਿਆ, ਪੂਰਾ ਹੋ ਗਿਆ, ਉਹਨੂੰ ਵੀ ਸਿੱਧ ਕਹਿੰਦੇ ਨੇ। ਉਹਨੂੰ ਕਹਿੰਦੇ ਨੇ ਜੀ ਇਹ ਸਿੱਧ ਪੁਰਸ਼ ਹੈ, ਜਿਹੜੀ ਚੀਜ਼ ਦੁਨੀਆਂ ਭਰ ਵਿੱਚ ਕਿਤੇ ਨਾ ਪ੍ਰਾਪਤ ਹੋਵੇ ਉੱਥੇ ਬੈਠਿਆਂ ਹੀ ਆਪਣੀ ਜੇਬ ਵਿੱਚੋਂ ਜਾਂ ਸਾਹਮਣੇ ਮੁੱਠ ਦੇ ਵਿੱਚੋਂ ਕਹਿ ਦੇਣਾ, ਲਓ ਜੀ ਇਹ ਕਾਬਲ ਦੇ ਕੰਧਾਰ ਦੇ ਅਨਾਰ ਖਾ ਲਓ, ਲਓ ਜੀ ਆ ਕਸ਼ਮੀਰ ਦਾ ਕੇਸਰ ਲੈ ਲਓ, ਇਉਂ ਜਿਹੜੇ ਕਹਿ ਦੇਣ ਉਹਨਾਂ ਨੂੰ ਕਹਿੰਦੇ ਨੇ ਸਿੱਧ। ਪਰ ਗੁਰਮਤਿ ਨੇ ਇਹਨਾਂ ਚੀਜ਼ਾਂ ਨੂੰ ਬਹੁਤੀ ਤਰਜੀਹ ਨਹੀਂ ਦਿੱਤੀ, ਬਹੁਤੀ ਮਹਾਨਤਾ ਨਹੀਂ ਦਿੱਤੀ। ਹਜ਼ੂਰ ਜੀ ਫਰਮਾਉਂਦੇ ਨੇ ਕਿ ਮੈਂ ਸਿੱਧ ਵੀ ਹੋ ਜਾਵਾਂ, ਲੋਕਾਂ ਵਿੱਚ ਆਪਣਾ ਪਰਚਾ ਪਰਚਾਉਣ ਵਾਸਤੇ ਸਿੱਧੀਆਂ ਵੀ ਲਾ ਦੇਵਾਂ। ਸਿੱਧ ਹੋਵਾ ਸਿੱਧ ਲਾਈ ਰਿਦ ਆਖਾਂ, ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੇ ਪਾਉ। ਸ੍ਰੀ ਰਾਗ ਮਹੱਲਾ ਪਹਿਲਾ, ਮੈਂ ਸਿੱਧ ਬਣ ਜਾਵਾਂ, ਲੋਕਾਂ ਵਿੱਚ ਸਿੱਧੀਆਂ ਦੀ ਦਾ ਪਰਚਾ ਲਾ ਦੇਵਾਂ। ਜਦੋਂ ਵੀ ਚਾਹਾਂ ਕਿਸੇ ਨੂੰ ਬਿਮਾਰ ਕਰ ਦੇਵਾਂ, ਜਦੋਂ ਚਾਹਾਂ ਕਿਸੇ ਨੂੰ ਅਰੋਗ ਕਰ ਦੇਵਾਂ, ਜਦੋਂ ਚਾਹਾਂ ਕਿਸੇ ਨੂੰ ਚੇਟਕ ਲਾ ਦੇਵਾਂ ਕਿ ਉਹ ਪਿੱਛੇ ਪਿੱਛੇ ਤੁਰਿਆ ਜਾਵੇ। ਪਰ ਇਹ ਤੇ ਕੋਈ ਬਹੁਤੀ ਵੱਡੀ ਗੱਲ ਨਹੀਂ, ਪਿੱਛੇ ਲੱਗਣਾ ਭੇਡਾਂ ਦਾ ਕੰਮ ਹੈ ਔਰ ਪਿੱਛੇ ਲਾਉਣਾ ਵੀ ਭੇਡਾਂ ਦਾ ਕੰਮ ਹੈ।